ਲਖ ਗੁਰ ਅੰਤ ਸਮਾ ਗੁਰਦਾਸ ਕਿਉ ਹੈ ਮੰਗਵਾਏ ਸਪਾਸ ਗੋਇੰਦ ਵਾਲ ਪੁਰੀ ਕੋ ਗਰੇ ਸਕਲ ਕੁਟੰਬ ਜਿਨੋ ਕੇ ਨਾਲੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਾ ਭਏ ਤਾਪ ਗੁਣ ਸਭ ਛਪੇ ਕਰਨ ਕਾਰਨ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਚ ਸੰਧਿਆ ਵੇਲੇ ਦੇ ਪਿਛਲੇ ਪਹਿਰਾਂ ਦੇ ਸਜੇ ਦੀਵਾਨਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਨਿਤਾ ਪ੍ਰਤੀ ਗੁਰੂ ਚਰਣਾ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨ ਕਥਾ ਸਰਵਣ ਕਰ ਰਹੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਔਰ ਗੁਰੂ ਨਾਨਕ ਸਾਹਿਬ ਜੀ ਦੇ ਜੋ ਪਵਿੱਤਰ ਇਤਿਹਾਸਕ ਅਸਥਾਨ ਨੇ ਮਾਝੇ ਦੇ ਇਲਾਕੇ ਚ ਉਨ੍ਹਾਂ ਅਸਥਾਨਾਂ ਦੀ ਯਾਤਰਾ ਕਰ ਰਹੇ ਨੇ। ਚੋਲੇ ਨਗਰ ਤੋਂ ਚੱਲ ਕੇ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਅਸਥਾਨ ਹੈ ਪੱਠੇ ਪਿੰਡ ਜਿਹਨੂੰ ਭਿੱਟੇ ਪਿੰਡ ਵੀ ਕਹਿੰਦੇ ਨੇ। ਇਸ ਨਗਰ ਦੇ ਵਿਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਉਤਰੇ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੇ ਦਰਸ਼ਨ ਕੀਤੇ। ਇਥੋਂ ਚੱਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਖਾਨ ਛਾਪਰੀ ਪਹੁੰਚੇ ਨੇ। ਇਥੋਂ ਦਾ ਇਤਿਹਾਸ ਗੁਰੂ ਘਰ ਦੇ ਮਹਾਨ ਸਿੱਖ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਭਾਈ ਵਿਧੀ ਚੰਦ ਜੀ ਨੇ ਸੁਣਾਇਆ ਕਿ ਮਹਾਰਾਜ ਜਦੋਂ ਗੁਰੂ ਅਰਜਨ ਸਾਹਿਬ ਇੱਥੇ ਉਤਰੇ ਸਨ ਅਸੀਂ ਨਾਲ ਸੀ। ਸਰਦੀਆਂ ਦੇ ਦਿਨ ਸਨ ਤੇ ਸਾਹਮਣੇ ਖਾਨਪੁਰਾ ਨਗਰ ਸੀ। ਪਿੰਡ ਵਾਲਿਆਂ ਨੇ ਰਾਤ ਰਹਿਣ ਵਾਸਤੇ ਸਾਨੂੰ ਜਗ੍ਹਾ ਨਹੀਂ ਦਿੱਤੀ। ਇੱਥੇ ਇੱਕ ਭਾਈ ਹੇਮਾ ਗੁਰੂ ਕਾ ਸਿੱਖ ਰਹਿੰਦਾ ਸੀ, ਉਹਦੀ ਛੱਪਰੀ ਵਿੱਚ ਸਤਿਗੁਰਾਂ ਨੇ ਰਾਤ ਕੱਟੀ ਔਰ ਪਾਵਨ ਸ਼ਬਦ ਸੂਰੀ ਰਾਗ ਦੇ ਵਿੱਚ ਉਚਾਰਨ ਕੀਤਾ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣਗਾਏ। ਭਾਈ ਵਿਧੀ ਚੰਦ ਜੀ ਨੇ ਉਹ ਸਾਰਾ ਇਤਿਹਾਸ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਦਾ ਛੇਵੇਂ ਪਾਤਸ਼ਾਹ ਨੂੰ ਸਾਰੀ ਸੰਗਤ ਨੂੰ ਸੁਣਾਇਆ ਹੈ। ਸਰਬੱਤ ਮਾਈ ਭਾਈ ਨੇ ਸਾਰੀ ਸੰਗਤ ਨੇ ਪੰਜਵੇਂ ਪਾਤਸ਼ਾਹ ਦੇ ਅਸਥਾਨ ਦੀ ਪੂਜਾ ਕੀਤੀ। ਇੱਥੇ ਨਮਸਕਾਰ ਕਰਕੇ ਦੀਵਾਨ ਸਜਾਇਆ, ਰਾਤ ਇੱਥੇ ਬਤੀਤ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਇੱਥੋਂ ਚਾਲੇ ਪਾਏ ਨੇ। ਗਰੀਬਨ ਬਾਜ ਦਇਆ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਾਣਿਆ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਗੁਰੂ ਘਰ ਦੇ ਬੜੇ ਮਹਾਨ ਸਿੱਖ ਨੇ, ਗੁਰੂ ਘਰ ਦੇ ਅਨਿੰਨ ਸੇਵਕ ਨੇ, ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਣਾਂ ਚ ਹਾਜ਼ਰ ਹੋ ਕੇ ਇਨ੍ਹਾਂ ਨੇ ਗੁਰਸਿੱਖੀ ਧਾਰਨ ਕੀਤੀ। ਬਚਪਨ ਇਨ੍ਹਾਂ ਦਾ ਗੁਰੂ ਅਮਰਦਾਸ ਸਾਹਿਬ ਦੇ ਚਰਣਾਂ ਚ ਬੀਤਿਆ ਸੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਕੋਲ ਰਹਿ ਕੇ ਬਹੁਤ ਸਾਰਾ ਭਾਰੀ ਗੁਰਸਿੱਖੀ ਦਾ ਪ੍ਰਚਾਰ ਭਾਈ ਗੁਰਦਾਸ ਜੀ ਨੇ ਕੀਤਾ। ਸਭ ਤੋਂ ਪਹਿਲਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਗਿਆ, ਉਹ ਪਾਵਨ ਸਰੂਪ ਵੀ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਤੋਂ ਲਿਖਿਆ। ਭਾਈ ਸਾਹਿਬ ਜੀ ਦਾ ਅੰਤਲਾ ਸਮਾਂ ਆ ਗਿਆ, ਭਾਦਰੋਂ ਦਾ ਮਹੀਨਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਾਣੀ ਜਾਣ ਸਾਹਿਬ ਜਾਣ ਗਏ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਸਤੇ ਵਿਚ ਫਿਰ ਹੋਰ ਨੀ ਕਿਤੇ ਰੁਕੇ, ਗੋਇੰਦਵਾਲ ਸਾਹਿਬ ਚੱਲ ਕੇ ਆ ਰਹੇ ਨੇ। ਆਓ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਚਰਨਾਂ ਨੂੰ ਜੋੜੀਏ ਤੇ ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਜੋ ਪਈ ਲੱਖ ਗੁਰ ਅੰਤ ਸਮਾਂ ਗੁਰਦਾਸ।
ਸਤਿਗੁਰੂ ਛੇਵੇਂ ਪਾਤਸ਼ਾਹ ਨੇ ਜਾਣ ਲਿਆ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅੰਤਲਾ ਸਮਾਂ ਨੇੜੇ ਆ ਪਹੁੰਚਿਆ ਹੈ।
ਜਿਹੜੇ ਉਹ ਹੈ ਮੰਗਵਾਇਸ ਪਾਸ,
ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋੜਾ ਮੰਗਵਾਇਆ ਹੈ ਔਰ ਗਰੀਬ ਨਵਾਜ ਪਾਤਸ਼ਾਹ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਹਨ।
ਗੋਇੰਦਵਾਲਪੁਰੀ ਕੋ ਚਾਲੇ,
ਘੋੜੇ ਤੇ ਸਵਾਰ ਹੋ ਕੇ ਸਾਰੀ ਸੰਗਤ ਸਿੱਖਾਂ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਸਮੇਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਾਏ ਨੇ, ਜੋ ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਨਗਰੀ ਹੈ।
ਸਕਲ ਕੁਟੰਬ ਜਿਨੋ ਕੇ ਨਾਲੇ,
ਸਤਿਗੁਰਾਂ ਦਾ ਸਾਰਾ ਕੁਟੰਬ ਸਾਰਾ ਪਰਿਵਾਰ, ਸਤਿਗੁਰਾਂ ਦੇ ਤਿੰਨੇ ਮਹਿਲ, ਮਾਤਾ ਦਮੋਦਰੀ ਜੀ, ਨਾਨਕੀ ਜੀ, ਮਾਤਾ ਮਰਵਾਹੀ ਜੀ, ਸਤਿਗੁਰਾਂ ਦੇ ਸਾਹਿਬਜ਼ਾਦੇ ਸਾਰੇ ਸਤਿਗੁਰਾਂ ਦੇ ਨਾਲ ਹਨ।
ਜਿੱਧਰ ਘੜੀ ਦਿਨ ਪਹੁੰਚੇ ਜਾਏ,
ਚਲਦਿਆਂ ਚਲਦਿਆਂ ਰਾਹ ਦਾ ਪੰਧ ਮੁਕਾਉਂਦਿਆਂ ਪੈਂਡਾ ਮੁਕਾਉਂਦਿਆਂ ਮਹਾਰਾਜ ਜੀ ਚਾਰ ਕੁ ਘੜੀਆਂ ਦਿਨ ਬਾਕੀ ਰਹਿੰਦਾ ਸੀ, ਚਾਰ ਕੁ ਘੜੀਆਂ ਦਿਨ ਬਾਕੀ ਸੀ, ਚੱਲ ਕੇ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਨਗਰੀ ਵਿਚ ਪਹੁੰਚੇ ਹਨ।
ਇਕ ਪਾਪੀ ਕੇ ਸਿਵਰ ਲਗਾਏ,
ਬੌਲੀ ਸਾਹਿਬ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਜੀਵਾਂ ਦੀ 84 ਕੱਟਣ ਵਾਸਤੇ 84 ਪੌੜੀਆਂ ਵਾਲੀ ਬੌਲੀ ਲਾਈ ਹੈ, ਉਸ ਬੌਲੀ ਸਾਹਿਬ ਦੇ ਨੇੜੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਾ ਕੇ ਡੇਰਾ ਕੀਤਾ ਹੈ।
ਕਰਮਜਨ ਕੋ ਗਏ ਚਬਾਰੇ,
ਬੌਲੀ ਸਾਹਿਬ ਦੇ ਪਵਿੱਤਰ ਨਿਰਮਲ ਜਲ ਚ ਸਤਿਗੁਰਾਂ ਨੇ ਇਸ਼ਨਾਨ ਕੀਤਾ ਹੈ, ਜਿੱਥੇ ਬੌਲੀ ਸਾਹਿਬ ਦੇ ਇਸ਼ਨਾਨ ਦਾ ਬੜਾ ਵੱਡਾ ਪੁੰਨ ਹੈ, ਮਹਾਤਮ ਹੈ, ਜਿਹੜਾ ਮਾਈ ਭਾਈ ਸ਼ਰਧਾ ਭਾਵਨਾ ਸਹਿਤ ਸ੍ਰੀ ਬੌਲੀ ਸਾਹਿਬ ਦਾ ਇਸ਼ਨਾਨ ਕਰਦਾ ਹੈ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦੇ ਫਲ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਮਰਿਆਦਾ ਸੰਸਾਰ ਚ ਚਲਾਉਣ ਵਾਸਤੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੌਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਕੇ ਫਿਰ ਮਹਾਰਾਜ ਜੀ ਚਵਾਰਾ ਸਾਹਿਬ ਆਏ ਹਨ।
ਸਰਬ ਸਥਾਨ ਬੰਦਨਾ ਧਾਰੀ,
ਜਿਹਨੇ ਸਤਿਗੁਰਾਂ ਦੇ ਸਥਾਨ ਨੇ ਉੱਥੇ ਗੁਰੂ ਅਮਰਦਾਸ ਸਾਹਿਬ ਦਾ ਤਪ ਸਥਾਨ ਹੈ, ਕਿੱਲੀ ਸਾਹਿਬ ਹੈ, ਫਿਰ ਪੰਜਵੇਂ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਹੈ, ਮਾਤਾ ਭਾਨੀ ਜੀ ਜਿਨ੍ਹਾਂ ਚੁੱਲ੍ਹਿਆਂ ਤੇ ਬਹਿ ਕੇ ਪ੍ਰਸ਼ਾਦਾ ਤਿਆਰ ਕਰਦੇ ਰਹੇ ਨੇ, ਉਹ ਸਾਰੀਆਂ ਜਗਾਵਾਂ, ਉਹ ਜਿੰਨੇ ਸਤਿਗੁਰਾਂ ਦੇ ਇਤਿਹਾਸਕ ਸਥਾਨ ਨੇ, ਸਾਰੇ ਸਥਾਨਾਂ ਤੇ ਛੇਵੇਂ ਪਾਤਸ਼ਾਹ ਨੇ ਆ ਕੇ ਵੰਦਨਾ ਕੀਤੀ ਹੈ, ਮੱਥਾ ਟੇਕਿਆ।
ਹੁਣ ਗੁਰ ਡੇਰੇ ਟਿਕੈ ਸਦਾਏ,
ਸਤਿਗੁਰੂ ਜੀ ਸਾਰੇ ਸਥਾਨਾਂ ਤੇ ਨਮਸਕਾਰ ਕਰਕੇ ਆਪਣੇ ਡੇਰੇ ਤੇ ਜਿੱਥੇ ਸਤਿਗੁਰਾਂ ਨੇ ਆਸਣ ਲਾਇਆ, ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੋਇਆ, ਗਰੀਬ ਨਵਾਜ ਪਾਤਸ਼ਾਹ ਜੀ ਚੱਲ ਕੇ ਵਾਪਸ ਆਪਣੇ ਡੇਰੇ ਤੇ ਉਤਾਰੇ ਵਾਲੇ ਸਥਾਨ ਤੇ ਆਏ ਨੇ।
ਸੁੰਦਰ ਪਰਮਾਨੰਦ ਚੱਲ ਆਏ,
ਇਹਨਾਂ ਨੂੰ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਜੋ ਗੁਰੂ ਅਮਰਦਾਸ ਸਾਹਿਬ ਦੀ ਅੰਸਵੰਸ਼ ਚੋਂ ਪੋਤਰੇ ਪੜਪੋਤਰੇ ਨੇ, ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਨੂੰ ਪਤਾ ਲੱਗਾ ਛੇਵੇਂ ਪਾਤਸ਼ਾਹ ਦਾ, ਤੂੰ ਸਤਿਗੁਰਾਂ ਦੇ ਚਰਨ ਦਰਸ਼ਨ ਪਰਸਨ ਵਾਸਤੇ, ਚਰਨ ਪਰਸਨ ਵਾਸਤੇ ਇਹ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਹਾਜ਼ਰ ਹੋਏ ਨੇ।
ਕਰ ਬੰਦਨ ਕੋ ਬੈਠੇ ਤੀਰ,
ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਇਹਨਾਂ ਨੇ ਵੰਦਨਾ ਕੀਤੀ ਹੈ, ਮੱਥਾ ਟੇਕਿਆ, ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠੇ ਹਨ।
ਕੁਸ਼ਲ ਪ੍ਰਸੰਨਤਾ ਬਕਈ ਸਰੀਰ,
ਕੁਸ਼ਲ ਪ੍ਰਸੰਨਤਾ ਪੁੱਛੀ ਹੈ ਮਹਾਰਾਜ ਜੀ ਨੂੰ, ਰਾਜੀ ਖੁਸ਼ੀ ਪੁੱਛਿਆ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਵੀ ਰਾਜੀ ਖੁਸ਼ੀ ਪੁੱਛਿਆ ਹੈ, ਕੁਸ਼ਲ ਪ੍ਰਸੰਨਤਾ ਪੁੱਛੀ ਹੈ, ਦੋਵਾਂ ਪਾਸਿਓਂ ਪ੍ਰਸ਼ਨ ਜਵਾਬ ਹੋਏ ਨੇ।
ਭੋਜਨ ਅਚਕੀ ਨਸ ਬਿਸਰਮ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਸੰਧਿਆ ਦਾ ਸਮਾਂ ਹੋ ਚੁੱਕਾ ਸੀ, ਨਿਤਨੇਮ ਤੋਂ ਬਾਅਦ ਪ੍ਰਸ਼ਾਦਾ ਛਕਿਆ ਹੈ, ਲੰਗਰ ਪ੍ਰਸ਼ਾਦਾ ਛਕ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ ਹੈ।
ਜਾਗੇ ਰਹੀ ਡੇਢ ਨਿਤ ਜਮ,
ਜਦੋਂ ਖਾਲਸਾ ਜੀ ਡੇਢ ਪਹਿਰ ਰਾਤ ਰਹਿ ਗਈ, ਯਾਨੀ ਕਿ ਅੰਮ੍ਰਿਤ ਵੇਲਾ ਹੋਇਆ, ਡੇਢ ਪਹਿਰ ਰਾਤ ਰਹੀ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਕਿੰਨੀ ਰਹਿ ਨੜੀਏ ਚਮਕਨ ਤਾਰੇ, ਅੰਮ੍ਰਿਤ ਵੇਲੇ ਦੇ ਸਮੇਂ ਗੁਰਮੁਖ ਪਿਆਰੇ ਵਿਰਲੇ ਨੇ, ਜਿਹੜੇ ਰਾਮ ਦੇ ਪਿਆਰੇ ਨੇ ਉਹੀ ਜਾਗਦੇ ਨੇ, ਜਾਗਰ ਸੰਤ ਜਨਾ ਮਿਲ ਰਾਮ ਪਿਆਰੇ, ਉਹ ਰਾਮ ਦੇ ਪਿਆਰੇ ਅਕਾਲ ਪੁਰਖ ਦੇ ਪਿਆਰੇ ਅੰਮ੍ਰਿਤ ਵੇਲੇ ਉੱਠਦੇ ਨੇ ਜਾਗਦੇ ਨੇ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਾਗਦੇ ਨੇ ਭਾਈ ਉਹੀ ਪਰਮਾਤਮਾ ਕੋਲੋਂ ਦਾਤਾਂ ਪ੍ਰਾਪਤ ਕਰਦੇ ਹਨ। ਸੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਮਰਿਆਦਾ ਚਲਾਉਣ ਵਾਸਤੇ ਆਪ ਵੀ ਅੰਮ੍ਰਿਤ ਵੇਲੇ ਜਾਗਦੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਡੇਢ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗੇ ਹਨ।
ਸਭ ਗੁਰ ਦਾਸ ਜੋਰ ਕਰ ਕਯੋ ਪ੍ਰਾਨ ਅੰਤ ਮੈਂ ਆਪਣੋ ਲਇਓ।
ਜਦੋਂ ਡੇਢ ਪਹਿਰ ਰਾਤ ਰਹਿ ਗਈ, ਇਸ਼ਨਾਨ ਪਾਨ ਕਰਕੇ ਸਤਿਗੁਰੂ ਤਿਆਰ ਬਰ ਤਿਆਰ ਹੋ ਕੇ ਬੈਠੇ। ਭਾਈ ਗੁਰਦਾਸ ਜੀ ਸਤਿਗੁਰਾਂ ਦੇ ਕੋਲ ਹੀ ਬੈਠੇ ਸਨ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਪ੍ਰਾਣਾਂ ਦਾ ਅੰਤਲਾ ਸਮਾਂ ਹੁਣ ਆ ਪਹੁੰਚਿਆ ਹੈ। ਮੇਰੇ ਇਸ ਸਰੀਰ ਦਾ ਅੰਤਮ ਸਮਾਂ ਜਿਹੜਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਆ ਪਹੁੰਚਿਆ। ਕਿਰਪਾ ਕਰੋ, ਦਇਆ ਕਰਕੇ ਹੁਣ ਮੈਨੂੰ ਆਗਿਆ ਬਖਸ਼ੋ ਤਾਂ ਜੋ ਮੈਂ ਸਰੀਰ ਤਿਆਗ ਕੇ ਵੈਕੁੰਠ ਧਾਮ ਨੂੰ ਜਾ ਸਕਾਂ, ਆਪ ਜੀ ਦੀ ਪੁਰੀ ਵਿਚ ਜਾ ਕੇ ਬਿਰਾਜਮਾਨ ਹੋ ਸਕਾਂ। ਮਹਾਰਾਜ ਕਿਰਪਾ ਕਰੋ, ਦਇਆ ਕਰੋ, ਮੈਨੂੰ ਆਗਿਆ ਬਖਸ਼ੋ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸੁਣ ਕਰ ਗਮਨੇ ਲੈ ਨਿਜ ਸਾਥ ਸੁੰਦਰ ਪਰਮਾਨੰਦ ਗੁਰਨਾਥ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਬਾਬਾ ਪਰਮਾਨੰਦ ਜੀ, ਬਾਬਾ ਸੁੰਦਰ ਜੀ ਜਿਹੜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਅੰਸ਼ਜ ਨੇ, ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਜਗਤਨਾਥ ਚੱਲ ਪਏ।
ਕਰ ਕੈ ਸੋਚ ਇਸ਼ਨਾਨ ਕਰਨ ਤੇ,
ਸਤਿਗੁਰਾਂ ਨੇ ਸਰੀਰ ਦੀ ਕਿਰਿਆ ਸੋਧ ਕੇ ਸੋਚ ਕਰਕੇ ਇਸ਼ਨਾਨ ਪਾਨ ਕੀਤਾ ਹੈ।
ਬੈਠੇ ਆਸਾ ਵਾਰ ਸੁਣਨ ਤੇ,
ਬਹਿ ਕੇ ਸਤਿਗੁਰਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ ਰਬਾਬੀ ਸਿੱਖਾਂ ਕੋਲੋਂ। ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹਿ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ।
ਬੇਨਤੀ ਪੁਨ ਗੁਰਦਾਸ ਸੁਣਾਏ ਪ੍ਰਾਨ ਅੰਤ ਮੈਂ ਬਿਲਮ ਨਾ ਕਾਏ।
ਭਾਈ ਗੁਰਦਾਸ ਜੀ ਨੇ ਫਿਰ ਬੇਨਤੀ ਕੀਤੀ, ਆਖਿਆ ਸਤਿਗੁਰੂ ਮੇਰੇ ਪ੍ਰਾਣਾਂ ਦਾ ਹੁਣ ਅੰਤ ਹੋਣ ਵਾਲਾ, ਹੁਣ ਕੋਈ ਦੇਰੀ ਨਹੀਂ ਰਹੀ, ਬਿਲਮ ਨਾ ਰਾਈ, ਰਾਈ ਜਿੰਨੀ ਵੀ ਹੁਣ ਦੇਰੀ ਨਹੀਂ ਰਹੀ ਮਹਾਰਾਜ ਜੀ, ਬਸ ਹੁਣ ਮੇਰੇ ਪ੍ਰਾਣਾਂ ਦਾ ਬਿਲਕੁਲ ਅੰਤ ਹੋਣ ਵਾਲਾ, ਗਿਣੇ ਚੁਣੇ ਹੀ ਪ੍ਰਾਣ ਬਾਕੀ ਰਹਿ ਗਏ ਹਨ।
ਚਾਰੋ ਭਸਮ ਵਿਪਾਸਾ ਮਾਏ,
ਮਹਾਰਾਜ ਜੀ ਮੇਰੀ ਬੇਨਤੀ ਹੈ ਵੀ ਮੇਰੇ ਸਰੀਰ ਦਾ ਜਿਹੜਾ ਅੰਗੀਠਾ ਹੈ ਉਹ ਸਾਰਾ ਅੰਗੀਠਾ ਚੁੱਕ ਕੇ ਬਿਆਸ ਦਰਿਆ ਦੇ ਜਲ ਚ ਜਲ ਪ੍ਰਵਾਹ ਕਰ ਦੇਣਾ। ਭਾਈ ਗੁਰਦਾਸ ਜੀ ਬੇਨਤੀ ਕਰ ਰਹੇ ਨੇ, ਮਹਾਰਾਜ ਜੀ ਮੇਰੇ ਸਰੀਰ ਦਾ ਜਿੱਥੇ ਸੰਸਕਾਰ ਹੋਵੇ, ਅੰਗੀਠਾ ਹੋਵੇ, ਉਹ ਅੰਗੀਠੇ ਦੀ ਜਿੰਨੀ ਭਸਮ ਹੈ, ਸਵਾਹ ਹੈ, ਉਹ ਸਾਰੀ ਸਵਾਹ ਬਿਆਸ ਦਰਿਆ ਦੇ ਜਲ ਵਿਚ ਜਲ ਪ੍ਰਵਾਹ ਕਰਨੀ ਹੈ।
ਮੇਰੀ ਮੜੀ ਕੀਜੀਏ ਨਾਏ,
ਮੇਰੀ ਮੜੀ ਨਹੀਂ ਬਣਾਉਣੀ, ਇਹ ਨਹੀਂ ਕਿ ਮੇਰੀ ਜਗ੍ਹਾ ਦੇ ਉੱਤੇ ਮੇਰੀ ਸਮਾਧੀ ਬਣਾਉਣੀ ਹੈ। ਮਹਾਰਾਜ ਜੀ ਮੇਰੇ ਸਰੀਰ ਦੀ ਸਮਾਧੀ ਨਾ ਬਣੇ, ਮੜੀ ਨਾ ਬਣੇ। ਭਾਈ ਗੁਰਦਾਸ ਜੀ ਗੁਰਸਿੱਖੀ ਦਾ ਰਹਿਤਨਾਮਾ ਲਿਖਣ ਵਾਲੇ ਮਹਾਨ ਸਿੱਖ ਨੇ, ਜਿਹਨਾਂ ਗੁਰਸਿੱਖੀ ਦੀ ਰੋ ਰੀਤੀ ਆਪਣੀ ਬਾਣੀ ਚ 40 ਵਾਰਾਂ ਭਾਈ ਗੁਰਦਾਸ ਜੀ ਨੇ ਲਿਖੀਆਂ ਨੇ, ਜਿਨ੍ਹਾਂ ਦੇ ਵਿਚ ਸਿੱਖੀ ਦੀ ਰਹਿਤ ਹੈ। ਏਦਾਂ ਕਹਿ ਲਈਏ ਅਤ ਕਥਨੀ ਨਹੀਂ ਕਿ ਜਿੰਨੀ ਬਾਣੀ ਹੈ ਭਾਈ ਗੁਰਦਾਸ ਜੀ ਦੀ ਉਹ ਸਿੱਖੀ ਦੀ ਰਹਿਤ ਹੈ, ਰਹਿਤ ਨਾਮ ਹੈ ਸਿੱਖੀ ਦਾ। ਭਾਈ ਸਾਹਿਬ ਜੀ ਨੇ ਦੱਸਿਆ ਕਿ ਬੇਨਤੀ ਕੀਤੀ, ਮਹਾਰਾਜ ਮੇਰੇ ਸਰੀਰ ਦੀ ਮੜੀ ਨਹੀਂ ਬਣਾਉਣੀ, ਮੇਰੇ ਸਰੀਰ ਦੀ ਸਮਾਧੀ ਨਹੀਂ ਬਣਾਉਣੀ, ਜਿੱਥੇ ਮੇਰੇ ਸਰੀਰ ਨੂੰ ਅਗਨ ਭੇਟ ਕਰਨਾ ਉੱਥੋਂ ਦਾ ਸਾਰਾ ਅੰਗੀਠਾ ਚੁੱਕ ਕੇ ਉਹ ਜਲ ਪ੍ਰਵਾਹ ਕਰ ਦੇਣਾ, ਬਿਆਸ ਦਰਿਆ ਦੇ ਵਿਚ ਜਲ ਪ੍ਰਵਾਹ ਕਰ ਦੇਣਾ।
ਸੁਣ ਗੁਰ ਕਯੋ ਕਰੈ ਤਵ ਕਯੋ,
ਸਤਿਗੁਰੂ ਜੀ ਸੁਣ ਕੇ ਕਹਿਣ ਲੱਗੇ ਭਾਈ ਗੁਰਦਾਸ ਜੀ ਜਿਵੇਂ ਤੁਸੀਂ ਕਿਹਾ ਇਸੇ ਤਰ੍ਹਾਂ ਹੀ ਕਰਾਂਗੇ, ਜਿਵੇਂ ਤੁਹਾਡਾ ਫੁਰਨਾ, ਤੁਹਾਡੇ ਫੁਰਨੇ ਦੇ ਅਨੁਸਾਰ ਹੀ ਇਹ ਸਾਰਾ ਸੰਕਲਪ ਪੂਰਾ ਹੋਵੇਗਾ।
ਮਨ ਅਡੋਲ ਭਾਈ ਹੋਏ ਰਹਿਓ,
ਸੁਣ ਕੇ ਭਾਈ ਗੁਰਦਾਸ ਜੀ ਮਨ ਕਰਕੇ ਅਡੋਲ ਹੋ ਗਏ, ਮਨ ਦੀ ਅਵਸਥਾ ਬਿਲਕੁਲ ਅਡੋਲ ਹੋ ਗਈ। ਰੰਚਕ ਭਰ ਵੀ ਮਨ ਦੇ ਵਿਚ ਕੋਈ ਫੁਰਨਾ ਕ ਫੁਰਨਾ ਨਹੀਂ ਫੁਰਿਆ।
ਜਪ ਜੀ ਪਾਠ ਸੁਖਮਨੀ ਕੀਨ,
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ ਹੈ, ਜਪਜੀ ਸਾਹਿਬ ਦੇ ਪਾਠ ਦੇ ਨਾਲ ਫਿਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ।
ਨਮੋ ਠਾਨ ਗੁਰ ਧਿਆਨ ਸੁਲੀਨ,
ਭਾਈ ਗੁਰਦਾਸ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ, ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਸੰਪੂਰਨ ਪਾਠ ਕੀਤਾ ਭਾਈ ਗੁਰਦਾਸ ਜੀ ਨੇ, ਫਿਰ ਨਮਸਕਾਰ ਕੀਤੀ ਛੇਵੇਂ ਪਾਤਸ਼ਾਹ ਦੇ ਚਰਨਾਂ ਚ, ਔਰ ਮਹਾਰਾਜ ਜੀ ਦਾ ਧਿਆਨ ਧਾਰਨ ਕੀਤਾ ਹੈ।
ਸ੍ਰੀ ਹਰਿ ਗੋਬਿੰਦ ਚੰਦ ਅਲਾਇਓ, ਧੰਨ ਜਨਮ ਤੁਮਰੋ ਜਗ ਆਇਓ।
ਭਾਈ ਗੁਰਦਾਸ ਜੀ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਹਾਡਾ ਜਨਮ ਧੰਨ ਹੈ, ਤੁਹਾਡਾ ਇਸ ਜਗਤ ਵਿਚ ਆਉਣਾ ਧੰਨ ਹੈ। ਵਿਰਲੇ ਹੁੰਦੇ ਨੇ ਭਾਈ ਗੁਰਦਾਸ ਜੀ ਤੁਹਾਡੇ ਵਰਗੇ ਸਿੱਖ ਜਿਹੜੇ ਸੰਸਾਰ ਤੇ ਆਉਂਦੇ ਨੇ ਜੀਵਾਂ ਦੀ ਕਲਿਆਣ ਕਰਨ ਵਾਸਤੇ। ਤੁਹਾਡੇ ਜੈਸੇ ਮਹਾਂਪੁਰਖਾਂ ਦਾ ਜਨਮ ਜੀਵਾਂ ਦੀ ਕਲਿਆਣ ਵਾਸਤੇ ਹੁੰਦਾ ਹੈ। ਤੁਸੀਂ ਪਰਉਪਕਾਰੀ ਜਨ ਹੋ, ਜਿਨ੍ਹਾਂ ਬਾਬਤ ਗੁਰਬਾਣੀ ਕਹਿੰਦੀ ਹੈ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਭਾਈ ਗੁਰਦਾਸ ਜੀ, ਤੁਸੀਂ ਧਨ ਹੋ, ਤੁਹਾਡੀ ਜਨਨੀ ਧਨ ਹੈ, ਤੁਹਾਡੀ ਕੁੱਲ ਧਨ ਹੈ।
ਮੈਂ ਮੰਡਲ ਮੈਂ ਜਸ ਵਿਸਥਾਰਾ,
ਸਾਰੇ ਮੈਂ ਮੰਡਲ ਵਿੱਚ ਮਾਤ ਲੋਕ ਵਿੱਚ ਤੁਹਾਡੇ ਜਸ ਦਾ ਵਿਸਥਾਰ ਹੋਇਆ, ਤੁਹਾਡੀ ਵਡਿਆਈ ਸਾਰੇ ਪਾਸੇ ਜਗਤ ਵਿੱਚ ਪਸਰੀ ਹੈ, ਸਾਰੇ ਵਿਸ਼ਵ ਭਰ ਵਿੱਚ ਤੁਹਾਡੇ ਜਸ ਦਾ ਵਿਸਥਾਰ ਹੋਇਆ।
ਭਾਈ ਪਰਮ ਗਤ ਪੰਥ ਪਧਾਰਾ,
ਤੁਸੀਂ ਹੁਣ ਪਰਮ ਗਤੀ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੇ ਪੰਥ ਤੇ ਚੱਲ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋਵੋਗੇ।
ਕਿਰਨ ਕਾਲ ਤੇਰੋ ਰਹਿ ਨਾਮੋ, ਜਾਣੈ ਗੁਰੂ ਪੰਥ ਅਬ੍ਰਹਮੋ।
ਭਾਈ ਗੁਰਦਾਸ ਜੀ, ਚਿਰੰ ਕਾਲ ਤੱਕ ਤੁਹਾਡਾ ਨਾਂ ਰਹੇਗਾ ਔਰ ਸਾਰੇ ਗੁਰੂ ਪੰਥ ਗੁਰੂ ਖਾਲਸੇ ਵਿਚ ਗੁਰਸਿੱਖਾਂ ਵਿਚ ਤੁਹਾਡਾ ਨਾਂ ਬੜੇ ਅਦਬ ਤੇ ਸਤਿਕਾਰ ਨਾਲ ਲੈ ਕੇ ਸੀਸ ਝੁਕਾਇਆ ਜਾਏਗਾ। ਤੁਹਾਡਾ ਬੜਾ ਭਾਰੀ ਸਤਿਕਾਰ ਹੋਵੇਗਾ ਸਾਰੇ ਪੰਥ ਵਿਚ, ਸਾਰੇ ਸਿੱਖ ਪੰਥ ਦੇ ਵਿਚ ਤੁਹਾਡਾ ਅਦਬ ਹੋਵੇਗਾ, ਤੁਹਾਡਾ ਸਤਿਕਾਰ ਹੋਵੇਗਾ।
ਸੁਣ ਗੁਰ ਬੈਨ ਵੰਦਨਾ ਕਰਕੇ,
ਗੁਰਾਂ ਦੇ ਇਹ ਬਚਨ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਵੰਦਨਾ ਕੀਤੀ ਹੈ।
ਬਦਨੇ ਅੱਛਾ ਦਿਓ ਆਗੇ ਪਰਕੇ,
ਇੱਥੇ ਭਾਈ ਸਾਹਿਬ ਜੀ ਨੇ ਸਰੀਰ ਤਿਆਗਿਆ, ਉੱਥੇ ਅੱਜ ਕੱਲ ਭਾਈ ਗੁਰਦਾਸ ਜੀ ਦੀ ਯਾਦ ਵਿਚ ਸਥਾਨ ਵੀ ਬਣਿਆ ਹੋਇਆ ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ ਦੇ ਨਾਲ ਹੀ ਪਹਿਲਾਂ ਅੰਦਰ ਨੂੰ ਗਲੀ ਮੁੜਦੀ ਹੈ। ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਸਰੀਰ ਤੇ ਚਾਦਰਾ ਲਿਆ, ਚਾਦਰਾ ਲੈ ਕੇ ਲੇਟ ਗਏ ਨੇ ਔਰ ਸਾਰਾ ਸਰੀਰ ਚਾਦਰੇ ਦੇ ਨਾਲ ਢੱਕ ਲਿਆ ਹੈ।
ਸ੍ਰੀ ਸਤਿਗੁਰ ਕੇ ਪੁਰ ਬਿਨ ਬੇਰਾ, ਪਹੁੰਚਿਓ ਸਿੱਖ ਗੁਰਦਾਸ ਬਡੇਰਾ।
ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕਾਸ਼ੀ ਬਨਾਰਸ ਆਗਰੇ ਦੇ ਇਲਾਕੇ ਦੇ ਵਿਚ ਵੀ ਜਾ ਕੇ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਕੀਤਾ। ਕਾਸ਼ੀ ਵਰਗੀਆਂ ਜਿਹੜੀਆਂ ਵਿਦਿਆ ਦੀਆਂ ਮਾਰਤੰਡ ਨਗਰੀਆਂ ਸਨ, ਉਥੇ ਜਾ ਕੇ ਵੀ ਸਿੱਖੀ ਦਾ ਮਹਾਨ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਸਿੱਖ ਪੰਥ ਦੇ ਮਹਾਨ ਵੇਦ ਵਿਆਸ ਭਾਈ ਗੁਰਦਾਸ ਜੀ ਵੇਖਦਿਆਂ ਵੇਖਦਿਆਂ ਇੱਕ ਛਿੰਨ ਮਾਤਰ ਦੇ ਸਮੇਂ ਚ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਬਿਨਾਂ ਦੇਰੀ ਤੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਸੱਚਖੰਡ ਜਾ ਵਿਰਾਜੇ ਹਨ। ਬਿਨਾਂ ਦੇਰੀ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿਚ ਜਾ ਵਿਰਾਜੇ ਹਨ।
ਯਾਰ ਗੋਬਿੰਦ ਦੇਖ ਤਿਆਗੇ, ਧੰਨ ਜਿਨ ਪ੍ਰਾਨ ਤਿਆਗੇ।
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਿਆਂ ਉਨ੍ਹਾਂ ਦੇ ਸਾਹਮਣੇ ਜਿਨ੍ਹਾਂ ਨੇ ਆਪਣੇ ਪ੍ਰਾਣ ਤਿਆਗੇ ਨੇ ਉਹ ਕਿੱਡੀ ਵੱਡੀ ਮਹਾਨ ਸ਼ਖਸੀਅਤ ਹੋਣਗੇ। ਧੰਨ ਨੇ ਉਹ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਨਿਰੰਕਾਰ ਦੇ ਸਾਹਮਣੇ ਆਪਣਾ ਤਨ ਤਿਆਗਿਆ, ਉਨ੍ਹਾਂ ਦੇ ਦਰਸ਼ਨ ਕਰਦਿਆਂ ਆਪਣਾ ਸਰੀਰ ਤਿਆਗਿਆ। ਇਹ ਬਹੁਤ ਸਰਵੋਤਮ ਭਾਗ ਧੰਨ ਭਾਗ ਨੇ ਭਾਈ ਗੁਰਦਾਸ ਜੀ ਦੇ। ਬਾਬਾ ਬੁੱਢਾ ਸਾਹਿਬ ਜੀ ਨੇ ਵੀ ਇਸੇ ਤਰ੍ਹਾਂ ਸਰੀਰ ਤਿਆਗਿਆ ਸੀ, ਭਾਈ ਗੁਰਦਾਸ ਜੀ ਨੇ ਵੀ ਉਸੇ ਤਰ੍ਹਾਂ ਹੀ। ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਆਪਣਾ ਤਨ ਤਿਆਗਿਆ ਹੈ।
ਆਸਾ ਵਾਰ ਭੋਗ ਤਬ ਪਾਇਓ, ਹੱਥ ਜੋੜ ਕਰ ਸੀਸ ਨਿਵਾਇਓ।
ਇਹਨਾਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਵੀ ਭੋਗ ਪੈ ਗਿਆ। ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਕੀਰਤਨ ਦਾ ਵੀ ਭੋਗ ਪੈ ਗਿਆ। ਸਭ ਨੇ ਹੱਥ ਜੋੜ ਕੇ ਸੀਸ ਨਿਭਾਇਆ ਹੈ,
ਸਸਕਾਰ ਤਿਆਰੀ ਕਰਵਾਏ।
ਭਾਈ ਸਾਹਿਬ ਜੀ ਦੇ ਸਰੀਰ ਦਾ ਸਸਕਾਰ ਕਰਾਉਣ ਵਾਸਤੇ ਸਾਰੀ ਤਿਆਰੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਦੇਖ ਰੇਖ ਵਿਚ ਕਰਵਾਈ ਹੈ।
ਜਈਅਤ ਸੋਜਿਸ ਵੀ ਮੰਗਵਾਏ,
ਜਿਹੜਾ ਜਿਹੜਾ ਸਮਾਨ ਚਾਹੀਦਾ ਸੀ ਸਸਕਾਰ ਵਾਸਤੇ ਉਹ ਸਾਰਾ ਸਮਾਨ ਮਹਾਰਾਜ ਜੀ ਨੇ ਮੰਗਵਾਇਆ।
ਭਾਨਾ ਆਦਿਕ ਚੱਲੇ ਉਠਾਏ,
ਭਾਈ ਭਾਨਾ ਜੀ ਆਦਿਕ ਜਿੰਨੇ ਮਹਾਂਪੁਰਖ ਗੁਰਸਿੱਖ ਸਨ ਉਹਨਾਂ ਭਾਈ ਗੁਰਦਾਸ ਜੀ ਦੇ ਸਰੀਰ ਦਾ ਇਸ਼ਨਾਨ ਪਾਨ ਕਰਾ ਕੇ ਬੜੇ ਸੋਹਣੇ ਵਿਵਾਨ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਾਵਨ ਸਰੀਰ ਵਿਵਾਨ ਤੇ ਸਜਾ ਕੇ ਅੰਗੀਠੇ ਵੱਲ ਲਿਜਾਣਾ ਕੀਤਾ ਹੈ।
ਕੀਮਤੀ ਅਦਕ ਦੁਸ਼ਾਲੇ ਪਾਏ,
ਬੜੇ ਕੀਮਤੀ ਬਹੁ ਮੁੱਲੇ ਦੁਰਲਭ ਦੁਸ਼ਾਲੇ ਉਹ ਭਾਈ ਗੁਰਦਾਸ ਜੀ ਦੇ ਪਾਵਨ ਸਰੀਰ ਤੇ ਪਾਏ ਹਨ।
ਸੂਰਜ ਮਲ ਕਰ ਚਵਰ ਚੁਲਾਵੇ,
ਬਾਬਾ ਸੂਰਜ ਮਲ ਜੀ ਹੱਥ ਚ ਚਵਰ ਸਾਹਿਬ ਫੜਿਆ, ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਨੇ ਬਾਬਾ ਸੂਰਜ ਮਲ ਜੀ ਭਾਈ ਗੁਰਦਾਸ ਜੀ ਦਾ ਸਰੀਰ ਵਿਵਾਨ ਤੇ ਸਜਾ ਕੇ ਲਿਜਾ ਰਹੇ ਨੇ। ਭਾਈ ਭਾਨਾ ਜੀ ਵਰਗੇ, ਭਾਈ ਵਿਧੀ ਚੰਦ ਜੀ ਵਰਗੇ ਸਿੱਖਾਂ ਨੇ ਵਿਵਾਨ ਨੂੰ ਮੋਢਾ ਲਾ ਕੇ ਚੁੱਕਿਆ ਹੋਇਆ ਹੈ, ਔਰ ਬਾਬਾ ਸੂਰਜਮਲ ਜੀ ਦੇ ਹੱਥ ਚ ਚੌਰ ਸਾਹਿਬ ਹੈ, ਉਹ ਚਵਰ ਝੁਲਾ ਰਹੇ ਹਨ।
ਸੰਖਨ ਕੀ ਧੁਨ ਬਹੁਤ ਵਜਾਵੇ,
ਬਹੁਤ ਸਾਰੇ ਸੰਖਾਂ ਦੀ ਧੁਨੀ ਦਾ ਅਲਾਪ ਹੋ ਰਿਹਾ।
ਗਮਨਤ ਸ਼ਬਦ ਰਬਾਬੀ ਗਾਵਤ,
ਨਾਲ ਨਾਲ ਰਬਾਬੀ ਸਿੱਖ ਜਾ ਰਹੇ ਨੇ, ਕੀਰਤਨ ਕਰਦਿਆਂ ਜਾ ਰਹੇ ਨੇ, ਪੜ੍ਹਦਿਆਂ ਜਾ ਰਹੇ ਨੇ। ਸੇਵਕ ਕੀ ਓੜਕ ਨਿਵਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲ ਤੇ ਰਾਖਿਓ ਚੀਤ, ਸੇਵਕ ਕੀ ਓੜਕ ਨਿਵਹੀ ਪ੍ਰੀਤ। ਇਹੋ ਪਿਆਰ ਸੀ ਭਾਈ ਗੁਰਦਾਸ ਜੀ ਦਾ, ਜਿਹੜਾ ਅੰਤ ਤਾਈ ਨਿਭ ਗਿਆ ਪ੍ਰਾਣਾ ਦੇ ਅੰਤ ਤੱਕ। ਇਹ ਪੰਗਤੀ ਪੂਰਨ ਤੌਰ ਤੇ ਭਾਈ ਗੁਰਦਾਸ ਜੀ ਦੇ ਉੱਤੇ ਲਾਗੂ ਹੋ ਜਾਂਦੀ ਹੈ। ਆਮ ਕਰਕੇ ਤਾਂ ਕੋਈ ਸਧਾਰਨ ਜਿਹਾ ਹੀ ਬੰਦਾ ਮਰੇ ਤੇ ਉੱਥੇ ਹੀ ਇਹ ਪੰਗਤੀ ਪੜ੍ਹਨ ਲੱਗ ਪੈਂਦੇ ਨੇ, ਪਰ ਅਸਲ ਵਿੱਚ ਇਸ ਪੰਗਤੀ ਦੇ ਪੂਰਨ ਤੌਰ ਤੇ ਹੱਕਦਾਰ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ। ਸਾਰੀ ਜ਼ਿੰਦਗੀ ਗੁਰੂ ਦੀ ਪ੍ਰੀਤ ਚ ਨਿਭਾਈ ਹੈ, ਪ੍ਰੀਤ ਨਿਭ ਗਈ, ਕੀਰਤਨ ਕਰਦਿਆਂ ਰਬਾਬੀ ਸਿੱਖ ਨਾਲ ਨਾਲ ਜਾ ਰਹੇ ਨੇ।
ਪੀਰ ਬਿਪਾਸਾ ਕੇ ਚੱਲ ਜਾਵਤ,
ਬਿਆਸ ਦਰਿਆ ਦੇ ਕੰਢੇ ਤੇ ਆ ਪਹੁੰਚੇ ਹਨ।
ਫੁੱਲਨ ਕੀ ਵਰਖਾ ਬੋ ਕਰੇ,
ਫੁੱਲਾਂ ਦੀ ਵਰਖਾ, ਬਹੁਤ ਸਾਰੇ ਫੁੱਲਾਂ ਦੀ ਵਰਖਾ ਵਿਵਾਨ ਤੇ ਕੀਤੀ ਜਾ ਰਹੀ ਹੈ।
ਚਿਖਾ ਕੇ ਉੱਪਰ ਧਰੇ,
ਔਰ ਚਿਖਾ ਤਿਆਰ ਕਰਕੇ ਚੰਦਨ ਦੀ ਲੱਕੜ ਦੀ ਚਿਖਾ, ਉਹਦੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਪਵਿੱਤਰ ਤੇ ਪਾਵਨ ਸਰੀਰ ਸਜਾਇਆ ਹੈ।
ਕਾਲੇ ਆਪਣੇ ਗੁਰ ਲਾਂਭੋ ਲਾਇਓ, ਯਥਾ ਜੋਗ ਸਭ ਕਰਮ ਕਰਾਇਓ।
ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਸਰੀਰ ਨੂੰ ਅਗਨ ਭੇਟਾ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ। ਕਿੱਡਾ ਵੱਡਾ ਮਾਣ ਦਿੱਤਾ ਆਪਣੇ ਸਿੱਖ ਭਾਈ ਗੁਰਦਾਸ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਪਾਵਨ ਸਰੀਰ ਨੂੰ, ਜਿਵੇਂ ਲਾਂਬੂ ਲਾਣਾ ਕਹਿੰਦੇ ਨੇ ਨਾ ਅੰਗੀਠੇ ਨੂੰ, ਉਹ ਲਾਂਬੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਆਪਣੇ ਹੱਥੀਂ ਲਾਇਆ ਹੈ।
ਚੌਕੀ ਸ਼ਬਦ ਭੋਗ ਕੋ ਪਾਏ, ਘਰ ਅਰਦਾਸ ਗੁਰੂਪੁਰ ਜਾਏ।
ਸ਼ਬਦ ਚੌਂਕੀ ਦਾ ਭੋਗ ਪਾਇਆ ਉੱਥੇ ਕੀਰਤਨ ਦਾ, ਤੇ ਫਿਰ ਕੀਰਤਨ ਸੋਹਲੇ ਦਾ ਪਾਠ ਕਰਕੇ ਅਰਦਾਸ ਕੀਤੀ ਹੈ। ਅਰਦਾਸ ਕਰਕੇ ਸਾਰੇ ਅੰਤਿਮ ਕਿਰਿਆ ਦੀ ਸਮਾਪਤੀ ਕਰਕੇ ਅਰਦਾਸ ਕੀ ਕੀਤੀ ਹੈ? ਅਰਦਾਸ ਇਹ ਕੀਤੀ ਗਈ ਹੈ, ਹੇ ਗੁਰੂ ਨਾਨਕ ਸਾਹਿਬ, ਹੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਛੇ ਪਾਤਸ਼ਾਹੀਆਂ ਦੇ ਚਰਨਾਂ ਚ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਭਾਈ ਗੁਰਦਾਸ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੋ। ਅਰਦਾਸ ਇੱਥੇ ਵੀ ਉਹ ਹੋਈ ਹੈ, ਹਾਲਾਂਕਿ ਉਹ ਤਾਂ ਗਏ ਸਿੱਧਾ ਮਹਾਰਾਜ ਜੀ ਦੇ ਚਰਨਾਂ ਚ ਨੇ, ਪਰ ਜੋ ਮਰਿਆਦਾ ਹੈ ਉਹ ਮਰਿਆਦਾ ਸੰਪੂਰਨ ਕੀਤੀ ਹੈ।
ਪੰਚਾਮ੍ਰਿਤ ਤਵੈ ਬਰਸਾਏ,
ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਸਨ ਤੇ ਕੜਾਹ ਪ੍ਰਸ਼ਾਦ ਦੀ ਦੇਗ ਸਾਰਿਆਂ ਚ ਵਰਤਾਈ ਹੈ।
ਵਰਨ ਸੁਗੁਣ ਨਿਵੇਸ਼ ਕੋ ਆਏ,
ਔਰ ਗੁਣ ਗਾਉਂਦਿਆਂ ਭਾਈ ਗੁਰਦਾਸ ਜੀ ਦੇ ਕੇ, ਬੜੇ ਗੁਣੀ ਸਨ ਭਾਈ ਗੁਰਦਾਸ ਜੀ, ਬੜੇ ਵਿਦਵਾਨ ਸਨ, ਬੜੇ ਸ਼ੁਭ ਗੁਣਾਂ ਨੂੰ ਗਾਇਨ ਕਰਦਿਆਂ ਲੋਕ ਘਰ ਵਾਪਸ ਮੁੜ ਰਹੇ ਨੇ।
ਗੁਰ ਡਿਗਪੁਰ ਜਨ ਮਿਲ ਸਮਦਾਏ, ਬੈਠ ਬਾਤ ਗੁਰਦਾਸ ਚਲਾਏ।
ਸਤਿਗੁਰਾਂ ਦੇ ਕੋਲ ਜਿਹੜੇ ਗੋਇੰਦਵਾਲ ਸਾਹਿਬ ਦੇ ਵਾਸੀ ਸੀ, ਸੰਗਤ ਬੈਠੀ ਸੀ, ਮਹਾਰਾਜ ਜੀ ਦੇ ਕੋਲ ਬਹਿ ਕੇ ਅੱਜ ਭਾਈ ਗੁਰਦਾਸ ਜੀ ਦੇ ਨਾਂ ਦੀ ਚਰਚਾ ਹੋ ਰਹੀ ਹੈ, ਉਹਨਾਂ ਦੇ ਨਾਂ ਦੀ ਗੱਲ ਚੱਲ ਰਹੀ ਹੈ ਕਿ ਬੜੇ ਮਹਾਨ ਸਿੱਖ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਕੀਤਾ। ਭਾਈ ਗੁਰਦਾਸ ਜੀ ਨੇ ਸ਼ਾਦੀ ਵੀ ਨਹੀਂ ਸੀ ਕਰਵਾਈ, ਸਾਰੀ ਜ਼ਿੰਦਗੀ ਗੁਰਸਿੱਖੀ ਦਾ ਪ੍ਰਚਾਰ ਕਰਦਿਆਂ ਬਤੀਤ ਕੀਤਾ। ਇਹੋ ਜਿਹੇ ਮਹਾਨ ਸਿੱਖ ਭਾਈ ਗੁਰਦਾਸ ਜੀ, ਉਹਨਾਂ ਦੇ ਗੁਣ ਉਹ ਵਰਣਨ ਕੀਤੇ ਜਾ ਰਹੇ ਨੇ।
ਚੌਥੇ ਦੇਵਦਾਸਤ ਚੁਣ ਲੀਨ,
ਚੌਥੇ ਦਿਨ ਜਦੋਂ ਅੰਗੀਠਾ ਠੰਡਾ ਹੋਇਆ ਤੇ ਸਾਰੇ ਅੰਗੀਠੇ ਦੀ ਸੇਵਾ ਸੰਭਾਲ ਕੀਤੀ ਹੈ।
ਵਿਪਾਸਾ ਪ੍ਰਾਪਤ ਕੀਨ,
ਜਿੰਨਾ ਅੰਗੀਠਾ ਸੀ ਭਾਈ ਗੁਰਦਾਸ ਜੀ ਨੇ ਬੇਨਤੀ ਪਹਿਲਾਂ ਹੀ ਕੀਤੀ ਸੀ ਵੀ ਅੰਗੀਠਾ ਜਲ ਪ੍ਰਵਾਹ ਕਰਨਾ, ਉਥੇ ਸਮਾਧੀ ਜਾਂ ਮੜੀ ਨਹੀਂ ਬਣਾਉਣੀ ਸਾਡੇ ਯਾਦ ਵਿਚ, ਤੋ ਜਿੰਨਾ ਅੰਗੀਠਾ ਸੀ ਉਹ ਸਾਰਾ ਅੰਗੀਠਾ ਬਿਆਸ ਦਰਿਆ ਦੇ ਨਿਰਮਲ ਜਲ ਚ ਜਲ ਪ੍ਰਵਾਹ ਕੀਤਾ ਹੈ।
ਬਾਪੀ ਮੈਂ ਇਸ਼ਨਾਨ ਕਰ ਸਮੈ,
ਸਾਰੀ ਸੰਗਤ ਨੇ ਬੌਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ।
ਨਮੋ ਕਰੀ ਪੂਜਨ ਥਲ ਸਮੈ,
ਪੂਜਨ ਵਾਲੇ ਸਥਾਨਾਂ ਤੇ ਸਾਰਿਆਂ ਤੇ ਨਮਸਕਾਰ ਕੀਤੀ ਛੇਵੇਂ ਪਾਤਸ਼ਾਹ ਨੇ।
ਤਦ ਚਿੰਨ ਹੈ ਪਰ ਕਰ ਅਸਵਾਰੇ, ਚਲੇ ਸੁਦਾ ਸਰਪੰਥ ਮਜਾਰੇ।
ਉਸੇ ਦਿਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋਏ ਤੇ ਛੇਤੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕਾਹਲੀ ਨਾਲ ਚੱਲ ਪਏ। ਉਸੇ ਦਿਨ ਜਿਹਦੇ ਸੰਸਕਾਰ ਕੀਤਾ ਉਸੇ ਦਿਨ ਹੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ।
ਦੋਹੇਰਾ ਸੁੰਦਰ ਪਰਮਾਨੰਦ ਕੋ ਅਪਰ ਸਰਬ ਪਰਿਵਾਰ।
ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸ ਨੇ, ਔਰ ਜਿੰਨਾ ਮਹਾਰਾਜ ਜੀ ਦਾ ਇੱਥੇ ਪਰਿਵਾਰ ਹੈ।
ਯਥਾ ਯੋਗ ਮਿਲ ਕਰ ਸਬਨ ਹੈ ਹੋਏ ਅਸਵਾਰ।
ਯਥਾ ਯੋਗ ਸਾਰਿਆਂ ਨਾਲ ਮਿਲਣੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ ਨੇ ਗੋਇੰਦਵਾਲ ਸਾਹਿਬ ਤੋਂ।
ਸਭ ਕੁਟੰਬ ਚੜ ਚਲਿਓ ਪਿਚਾਰੇ।
ਗੁਰਾਂ ਦਾ ਸਾਰਾ ਕੁਟੰਬ ਪਰਿਵਾਰ ਨਾਲ ਚੜ ਕੇ ਚੱਲ ਪਿਆ।
ਯਥਾ ਯੋਗ ਆਪਣੀ ਸਵਾਰੀ।
ਯਥਾ ਯੋਗ ਸਾਰਿਆਂ ਦੀਆਂ ਆਪੋ ਆਪਣੀਆਂ ਸਵਾਰੀਆਂ ਨੇ, ਕੋਈ ਰਥਾਂ ਤੇ ਸਵਾਰ ਹੈ, ਕੋਈ ਘੋੜਿਆਂ ਤੇ ਸਵਾਰ ਨੇ।
ਪੁਰ ਖੰਡੂਰ ਮੈਂ ਪਹੁੰਚੇ ਜਾਏ।
ਚੱਲ ਕੇ ਗੋਇੰਦਵਾਲ ਸਾਹਿਬ ਤੋਂ ਰਸਤੇ ਚ ਖਡੂਰ ਸਾਹਿਬ ਮਹਾਰਾਜ ਜੀ ਦੀ ਨਗਰੀ ਉੱਥੇ ਪਹੁੰਚੇ ਨੇ।
ਤੁਰੰਗ ਪਰੇ ਤਿਸ ਛਾਏ।
ਫਿਰ ਪਹਿਲਾਂ ਖਡੂਰ ਸਾਹਿਬ ਉਤਰੇ ਨੇ ਘੋੜਿਆਂ ਤੋਂ, ਖਡੂਰ ਸਾਹਿਬ ਉਤਰ ਕੇ ਖਡੂਰ ਸਾਹਿਬ ਦਰਸ਼ਨ ਕੀਤੇ ਨੇ।
ਸ੍ਰੀ ਅੰਗਦ ਕੇ ਮੰਦਰ ਗਏ, ਫਿਰੇ ਪ੍ਰਦਕਸ਼ਨਾ ਬੰਦਨ ਕੀਏ।
ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਦਰਬਾਰ ਦੇ ਦਰਸ਼ਨ ਪਰਸਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਨੇ। ਮਹਾਰਾਜ ਜੀ ਦੇ ਪਾਵਨ ਸਥਾਨ ਜੋ ਗੁਰੂ ਅੰਗਦ ਸਾਹਿਬ ਦੇ ਖਡੂਰ ਸਾਹਿਬ ਨੇ, ਉਹਨਾਂ ਦੀ ਯਾਤਰਾ ਕੀਤੀ ਹੈ।
ਸੁਪੱਟ ਕੁਟੰਬ ਮਿਲੇ ਤੇ ਸਮੇਂ
ਸੂਰਮੇ ਤੇ ਜਿੰਨਾ ਮਹਾਰਾਜ ਛੇਵੇਂ ਪਾਤਸ਼ਾਹ ਦਾ ਪਰਿਵਾਰ ਹੈ, ਸਾਰੇ ਇੱਥੇ ਆ ਕੇ ਮਿਲੇ ਨੇ।
ਦਰਸ਼ਨ ਪਰਸਤ ਕਰ ਕਰ ਨਮੋ।
ਸਾਰਿਆਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਪਰਸੇ ਹਨ।
ਕਰ ਸੁਧ ਦਾਤੋ ਸੁਧ ਆਇਓ।
ਉਧਰ ਗੁਰੂ ਅੰਗਦ ਸਾਹਿਬ ਦੇ ਜਿਹੜੇ ਪੋਤਰੇ ਪੜਪੋਤਰੇ ਸਨ, ਬਾਬੇ ਦਾਤੂ ਦੇ ਪੁੱਤਰ ਸਨ, ਬਾਬੇ ਦਾਸੂ ਦੇ ਸਾਹਿਬਜ਼ਾਦੇ ਸਨ, ਉਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਛੇਵੇਂ ਪਾਤਸ਼ਾਹ ਜੀ ਆਏ ਨੇ,
ਕਿਉਂਕਿ ਪਰਸ ਪਰ ਰਖਾਇਓ,
ਉਹਨਾਂ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਸਤਿਗੁਰਾਂ ਨੂੰ ਜਿਉ ਆਇਆ ਆਖਿਆ ਹੈ।
ਕਰੋ ਸ਼ਿਵਰ ਪ੍ਰਭੋ ਬਿਨ ਹੈ ਬਕਾਨੇ।
ਬੇਨਤੀ ਕੀਤੀ ਸਤਿਗੁਰਾਂ ਨੂੰ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਅੱਜ ਇੱਥੇ ਹੀ ਡੇਰਾ ਕਰੋ, ਖਡੂਰ ਸਾਹਿਬ ਦੇ ਵਿੱਚ ਹੀ ਆਸਣ ਰੱਖੋ,
ਜਥਾ ਸ਼ਕਤ ਪਛਾਣੇ,
ਅਸੀਂ ਜਥਾ ਸ਼ਕਤ ਤੁਹਾਡੀ ਸੇਵਾ ਕਰ ਸਕੀਏ।
ਸ੍ਰੀ ਹਰਗੋਬਿੰਦ ਚੰਦ ਬਖਾਨਾ ਰਹਿ ਆਜੀ ਪੰਥ ਪਿਆਨਾ।
ਮਹਾਰਾਜ ਜੀ ਨੇ ਬਚਨ ਆਖਿਆ ਭਾਈ ਅਸੀਂ ਅੱਜ ਹੀ ਜਾਣਾ ਸ੍ਰੀ ਅੰਮ੍ਰਿਤਸਰ ਸਾਹਿਬ, ਅਸੀਂ ਤਾਂ ਸਿਰਫ ਦਰਸ਼ਨਾਂ ਵਾਸਤੇ ਰੁਕੇ ਆ, ਗੁਰੂ ਅੰਗਦ ਸਾਹਿਬ ਦੇ ਦਰਬਾਰ ਚ ਨਮਸਕਾਰ ਕਰਨ ਲਈ ਆਏ ਆ, ਅਸੀਂ ਅੱਜ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਸੁਖ ਰਾਤ ਪਾਠ ਕਰਾਂ ਮੈਂ ਇਸ ਗੁਰਦਾਸ।
ਅਸੀਂ ਜਾ ਕੇ ਕੱਲ ਸਵੇਰੇ ਅੰਮ੍ਰਿਤ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਆਰੰਭ ਕਰਾਉਣੇ ਨੇ। ਇਸ ਕਰਕੇ ਸਤਿਗੁਰੂ ਜੀ ਕਾਹਲੀ ਨਾਲ ਆਏ ਨੇ, ਕਿਉਂਕਿ ਸਰੂਪ ਇੱਕੋ ਹੀ ਸੀ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਉਹ ਪਾਵਨ ਸਰੂਪ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੁਸ਼ੋਭਿਤ ਸੀ। ਭਾਈ ਗੁਰਦਾਸ ਜੀ ਦੇ ਨਿਮਿਤ ਜੋ ਪਾਠ ਕਰਵਾਉਣਾ, ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਾਉਣਾ, ਉੱਥੇ ਕਰਾਉਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਭਾਈ ਸਾਹਿਬ ਜੀ ਦੀ ਯਾਦ ਚ ਪਾਠ ਆਰੰਭ ਕਰਾਉਣਾ, ਔਰ ਉਹ ਪਾਠ ਕੱਲ ਸੁਬਾ ਅੰਮ੍ਰਿਤ ਵੇਲੇ ਆਰੰਭ ਕਰਾਉਣਾ, ਸਾਨੂੰ ਅੱਜ ਆਗਿਆ ਬਖਸ਼ੋ, ਅੱਜ ਅਸੀਂ ਇੱਥੇ ਨਹੀਂ ਰਹਿ ਸਕਾਂਗੇ।
ਉਹਨਾਂ
ਨਮਸਕਾਰ ਕੀਤੀ ਮਹਾਰਾਜ ਜੀ ਦੇ ਚਰਨਾਂ ਵਿਚ, ਸਤਿਗੁਰੂ ਨੇ ਸਾਰਿਆਂ ਨੂੰ ਧੀਰਜ ਦੇ ਕੇ
ਪਵੰਗ ਸਤਿਗੁਰ ਵੀਰ
ਘੋੜੇ ਤੇ ਸਵਾਰ ਹੋ ਕੇ ਛੇਵੇਂ ਪਾਤਸ਼ਾਹ ਜੀ ਚੱਲ ਪਏ।
ਅਲਪ ਦਿਨ ਪਹੁੰਚੇ ਆਏ,
ਥੋੜਾ ਜਿਹਾ ਦਿਨ ਬਾਕੀ ਰਹਿੰਦਾ ਸੀ, ਸ਼ਾਮ ਨੂੰ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ ਨੇ।
ਪੰਗ ਸੁਪੱਟ ਘੋੜੇ ਸਮਝਾਏ,
ਔਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਾਰੇ ਸੁਪੱਟ ਸੂਰਮੇ ਆਏ ਹਨ।
ਤਖਤ ਅਕਾਲ ਨਿਵਾਏ ਸਮੋਰ,
ਆ ਕੇ ਸ੍ਰੀ ਅਕਾਲ ਤਖਤ ਸਾਹਿਬ ਨਮਸਕਾਰ ਕੀਤੀ ਹੈ।
ਚੱਲ ਕਰੇ ਆਏ ਦਰਸ਼ਨੀ ਪੌਰ,
ਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਛੇਵੇਂ ਪਾਤਸ਼ਾਹ ਨੇ ਦਰਸ਼ਨੀ ਦੋੜੀ ਤੇ ਆ ਕੇ ਨਮਸਕਾਰ ਕੀਤੀ ਹੈ।
ਨਮੋ ਕਰਤੇ ਅੰਤਰ ਕੋ ਗਏ,
ਮੱਥਾ ਟੇਕ ਕੇ ਦਰਸ਼ਨੀ ਦੋੜੀ ਤੇ ਅੰਦਰ ਗਏ ਨੇ ਪੁਲ ਦੇ ਰਸਤਿਆਂ ਸੱਚਖੰਡ ਹਰਿਮੰਦਰ ਸਾਹਿਬ
ਸ੍ਰੀ ਹਰਿਮੰਦਰ ਬੰਦਤ ਬਏ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਜੀ ਨੇ।
ਪ੍ਰਦਕਸ਼ਨਾ ਬਾਹਰ ਆਏ,
ਚਾਰ ਪ੍ਰਕਰਮਾ ਚਾਰੇ ਪਾਸੇ ਫਿਰ ਕੇ ਮਹਾਰਾਜ ਜੀ ਨੇ ਕੀਤੀਆਂ ਹਨ।
ਅਕਾਲ ਬੈਠ ਦਰਸਾਏ,
ਪ੍ਰਕਰਮਾ ਕਰਕੇ ਸਤਿਗੁਰੂ ਜੀ ਅਕਾਲ ਤਖ਼ਤ ਸਾਹਿਬ ਤੇ ਆ ਗਏ। ਸ਼ਾਮ ਦਾ ਦੀਵਾਨ ਸਤਿਗੁਰਾਂ ਨੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਸਜਾਇਆ।
ਗੁਰਜਨ ਸੁਧ ਸੁਨਾ ਆਨੰਦ ਪਾਇਓ।
ਨਗਰ ਵਾਸੀਆਂ ਨੂੰ ਜਦੋਂ ਪਤਾ ਲੱਗਾ ਕਿ ਛੇਵੇਂ ਪਾਤਸ਼ਾਹ ਕਈ ਦਿਨਾਂ ਬਾਅਦ ਵਾਪਸ ਆਏ ਨੇ ਤੇ ਸਾਰੇ ਨਗਰ ਨਿਵਾਸੀ ਹੁਮ ਹੁਮਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚੇ ਨੇ।
ਸਤਿ ਛਿਨ ਆਏ ਸੀਸ ਨਿਵਾਇਓ,
ਸਤਿ ਛਿਨ ਆ ਕੇ ਨਗਰ ਨਿਵਾਸੀਆਂ ਨੇ ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾਇਆ, ਵੰਦਨਾ ਕੀਤੀ ਹੈ।
ਅਕੋਰ ਪ੍ਰਸ਼ਾਦ ਅਗਾਰੇ,
ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕੀਤੀਆਂ ਨੇ, ਬਹੁਤ ਸਾਰੇ ਪ੍ਰਸ਼ਾਦ ਲਿਆ ਕੇ ਭੇਟ ਕੀਤੇ ਨੇ।
ਦਰਸ਼ਨ ਦੇਖਤ ਨਰ ਨਾਰੇ,
ਨਗਰ ਦੇ ਬਹੁਤ ਸਾਰੇ ਨਰ ਨਾਰੀਆਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਆਨੰਦਿਤ ਹੋ ਰਹੇ ਨੇ।
ਭਈ ਭੀੜ ਹੋਵਤ ਬਲਿਆਰੇ,
ਬੜਾ ਵੱਡਾ ਇਕੱਠ ਹੋ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਬੜਾ ਵੱਡਾ ਦੀਵਾਨ ਸਜ ਗਿਆ।
ਗੁਰਬੂ ਜੀ ਸਭ ਕੁਸ਼ਲੇ ਉਚਾਰੇ,
ਜਿੰਨੇ ਮਾਈ ਭਾਈ ਆਏ ਨੇ ਸਾਰਿਆਂ ਦੇ ਕੁਸ਼ਲ ਪ੍ਰਸੰਨਤਾ ਛੇਵੇਂ ਪਾਤਸ਼ਾਹ ਰਾਜੀ ਖੁਸ਼ੀ ਸਾਰਿਆਂ ਦਾ ਪੁੱਛਿਆ।
ਸੋਧਰ ਲੱਗ ਲੱਗਿਓ ਬਦ ਮੇਲਾ, ਇਸ ਦਰਸ਼ਨ ਕੇ ਅਧਿਕ ਸਕੇਲਾ।
ਸੋਦਰ ਦੇ ਚੌਂਕੀ ਲੱਗਣ ਤੋਂ ਪਹਿਲਾਂ ਬੜੀ ਵੱਡੀ ਸੰਗਤ ਦਾ ਇਕੱਠ ਹੋ ਗਿਆ ਉੱਥੇ। ਸੋਦਰ ਦੀ ਚੌਂਕੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਅਕਾਲ ਤਖ਼ਤ ਸਾਹਿਬ ਤੇ ਆ ਪਹੁੰਚੀਆਂ ਹਨ।
ਸਤਿਗੁਰ ਨਿਜ ਮਹਿਲ ਪਿਆਨੇ,
ਸੋਦਰ ਦੀ ਚੌਂਕੀ ਦਾ ਪਾਠ ਹੋਇਆ, ਸੋਦਰ ਦੀ ਚੌਂਕੀ ਦਾ ਭੋਗ ਪਾਇਆ ਗਿਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਸਮਾਪਤੀ ਕਰਕੇ ਆਪਣੇ ਮਹਿਲਾਂ ਚ ਗੁਰੂ ਕੇ ਮਹਿਲਾਂ ਚ ਆਏ ਨੇ।
ਸਭ ਪਰਿਵਾਰ ਆਨ ਸੁਖ ਠਾਨੇ,
ਸਤਿਗੁਰਾਂ ਦਾ ਸਾਰਾ ਪਰਿਵਾਰ ਮਹਾਰਾਜ ਜੀ ਦੇ ਨਾਲ ਮਹਿਲਾਂ ਚ ਆਇਆ, ਆ ਕੇ ਆਪਣੇ ਆਸਣਾਂ ਤੇ ਸਾਰਿਆਂ ਨੇ ਸੁਖ
ਲਿਆ।
ਜਿਹੜੇ ਸੂਰਮੇ ਸਨ ਸਤਿਗੁਰਾਂ ਦੇ ਨਾਲ, ਮਹਾਰਾਜ ਜੀ ਦੀਆਂ ਫੌਜਾਂ ਸਿਪਾਹੀ ਸਨ, ਉਨ੍ਹਾਂ ਨੇ ਆਪੋ ਆਪਣੀਆਂ ਥਾਵਾਂ ਤੇ ਜਾ ਕੇ ਡੇਰੇ ਕੀਤੇ ਨੇ।
ਤੇ ਕਰਕੇ ਖਾਨ ਰੁਪਾਨ,
ਲੰਗਰ ਪ੍ਰਸ਼ਾਦਾ ਛਕ ਕੇ ਸਭ ਰਾਤ ਦਾ ਸਮਾਂ ਸੀ, ਆਪੋ ਆਪਣੇ ਆਸਣਾਂ ਤੇ ਸੁੱਤੇ ਨੇ।
ਭਈ ਪ੍ਰਭਾਤ ਗੁਰੂ ਜਲ ਆਏ, ਸ੍ਰੀ ਗੁਰੂ ਗ੍ਰੰਥ ਸਾਹਿਬ ਖੁਲਵਾਏ।
ਅੰਮ੍ਰਿਤ ਵੇਲਾ ਹੋਇਆ ਤੇ ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ, ਅਰਦਾਸ ਕਰਵਾ ਕੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਹਨ।
ਇਸ ਗੁਰਦਾਸ ਪਾਠ ਕਰਵਾਇਓ,
ਭਾਈ ਗੁਰਦਾਸ ਜੀ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਗਿਆ ਹੈ।
ਵਿਦਿਆ ਪਤ ਮੇਤ ਬਿਠਾਇਓ,
ਪਾਠ ਕਰਨ ਕੌਣ ਲੱਗਾ? ਅੱਗੇ ਭਾਈ ਗੁਰਦਾਸ ਜੀ ਕਰਦੇ ਸੀ, ਜਦੋਂ ਮਾਤਾ ਗੰਗਾ ਜੀ ਜਾਂ ਹੋਰ ਕੋਈ ਮਹਾਂਪੁਰਖ ਬਾਬਾ ਬੁੱਢਾ ਜੀ ਵਰਗੇ ਸਰੀਰ ਤਿਆਗ ਕੇ ਗਏ ਤੇ ਉਹਨਾਂ ਦੀ ਯਾਦ ਚ ਭਾਈ ਗੁਰਦਾਸ ਜੀ ਕਰਦੇ ਸਨ। ਅੱਜ ਭਾਈ ਗੁਰਦਾਸ ਜੀ ਸੱਚਖੰਡ ਗਏ ਨੇ ਤੇ ਉਹਨਾਂ ਦੀ ਯਾਦ ਵਿਚ ਜਿਹੜਾ ਪਾਠ ਹੈ ਉਹ ਸਿੱਖ ਪੰਥ ਦੇ ਮਹਾਨ ਸਿੱਖ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੇ ਕੀਤਾ ਹੈ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੇ ਸ੍ਰੀ ਸਹਿਜ ਪਾਠ ਆਰੰਭ ਕੀਤਾ ਔਰ ਪਾਠ ਕੀਤਾ ਹੈ।
ਚੌਦ ਸਮੇਂ ਦਿਨ ਪੂਰਨ ਕੀਨ,
ਚੌਦ ਸਮੇਂ ਚੌਦਵੇਂ ਦਿਨ, ਕਿਉਂਕਿ ਮਹਾਰਾਜ ਜੀ ਸਰੀਰ ਦਾ ਅੰਗੀਠਾ ਸੰਭਾਲ ਕੇ ਉਸੇ ਦਿਨ ਉਥੋਂ ਚੱਲ ਪਏ ਸੀ ਚੌਥੇ ਦਿਨ। ਦਸ ਦਿਨਾਂ ਦੇ ਵਿਚ ਪਾਠ ਸਹਿਜ ਪੂਰਾ ਹੋ ਗਿਆ ਔਰ ਚੌਦਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ ਗਿਆ।
ਅਕਾਲ
ਔਰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਈ ਗੁਰਦਾਸ ਜੀ ਉਹਨਾਂ ਦੀ ਯਾਦ ਵਿਚ ਭਾਈ ਵਿਧੀ ਚੰਦ ਜੀ ਨੂੰ ਸੋਹਣੀ ਪੁਸ਼ਾਕ ਦਿੱਤੀ ਹੈ। ਮਰਿਆਦਾ ਸਤਿਗੁਰੂ ਜੀ ਚਲਾ ਰਹੇ ਨੇ ਸਿੱਖਾਂ ਦੇ ਵਿਚ ਕੇ ਭਾਈ ਇਹ ਮਰਿਆਦਾ ਹੋਣੀ ਚਾਹੀਦੀ ਹੈ ਸਿੱਖਾਂ ਦੇ ਵਿਚ ਅੰਤਮ ਕਿਰਿਆ ਦੀ। ਸਹਿਜ ਪਾਠ ਤੋਂ ਬਾਅਦ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਨੂੰ ਬੜੀ ਸੋਹਣੀ ਪੁਸ਼ਾਕ ਗੁਰੂ ਘਰ ਵੱਲੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਦਿੱਤੀ ਹੈ।
ਪੰਜਾਮਿਤ ਵਰਤਾਏ ਵਿਸਾਲਾ,
ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦੀਆਂ ਤਿਆਰ ਕਰਵਾ ਕੇ ਸਾਰੀ ਸੰਗਤ ਵਿਚ ਵੰਡੀਆਂ ਨੇ।
ਸਿਮਰਤ ਸਿਮਰਤ ਸੇਵਕ ਕਹੇ ਬੋ ਕਾਲਾ,
ਕਾਫੀ ਸਮੇਂ ਤੱਕ ਬਹਿ ਕੇ ਨਾ ਸਤਿਗੁਰੂ ਭਾਈ ਗੁਰਦਾਸ ਜੀ ਨੂੰ ਯਾਦ ਕਰਦੇ ਰਹੇ। ਯਾਦ ਕਰਦੇ ਰਹੇ ਭਾਈ ਗੁਰਦਾਸ ਜੀ ਨੂੰ ਕਿ ਬੜੇ ਰੰਗਲੇ ਸੱਜਣ ਸਨ ਭਾਈ ਗੁਰਦਾਸ ਜੀ, ਬੜੀ ਗੁਰਮੁਖ ਰੂਹ ਸੀ, ਉੱਚੀ ਰੂਹ ਸਨ, ਉਹਨਾਂ ਨੂੰ ਯਾਦ ਕਰਦੇ ਰਹੇ ਭਾਈ ਗੁਰਦਾਸ ਜੀ ਨੂੰ।
ਕੇਤਕ ਦਿਨ ਬੀਤੇ ਤਬ ਭਾਨਾ,
ਖਾਲਸਾ ਜੀ ਇਸੇ ਤਰ੍ਹਾਂ ਕੁਝ ਦਿਨ ਬੀਤ ਗਏ। ਭਾਈ ਗੁਰਦਾਸ ਜੀ ਦੇ ਨਿਮਿਤ ਬੜਾ ਵੱਡਾ ਅੰਤਮ ਸਮਾਗਮ ਕੀਤਾ ਗਿਆ, ਕੜਾ ਪ੍ਰਸ਼ਾਦ ਦੀਆਂ ਦੇਗਾਂ, ਲੰਗਰ ਵਰਤਾਏ ਗਏ ਖੁੱਲੇ, ਸੰਗਤਾਂ ਨੂੰ ਭਾਂਤ ਭਾਂਤ ਦੇ ਲੰਗਰ ਛਕਾਏ। ਏਦਾਂ ਕੁਝ ਦਿਨ ਹੋਰ ਬੀਤ ਗਏ। ਜਦੋਂ ਕੁਝ ਦਿਨ ਬੀਤ ਗਏ ਤੇ ਇੱਕ ਦਿਨ ਭਾਈ ਭਾਨਾ ਜੀ, ਇਹ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਿਬਜ਼ਾਦੇ, ਉਹਨਾਂ ਦੀ ਥਾਂ ਤੇ ਸਨ ਬਾਬਾ ਬੁੱਢਾ ਜੀ ਦੀ ਗੱਦੀ ਦੇ ਉੱਤੇ, ਭਾਈ ਸਾਹਿਬ ਭਾਈ ਭਾਨਾ ਜੀ, ਉਹਨਾਂ ਨੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ,
ਆਗਿਆ ਚੈਤ ਧਾਮ ਕੋ ਜਾਣਾ।
ਉਹਨਾਂ ਬੇਨਤੀ ਕੀਤੀ, ਮਹਾਰਾਜ ਜੀ ਮੈਨੂੰ ਆਗਿਆ ਬਖਸ਼ੋ, ਮੈਂ ਹੁਣ ਘਰ ਜਾਣਾ ਚਾਹੁੰਦਾ, ਕਾਫੀ ਦਿਨ ਹੋ ਗਏ ਆਪ ਜੀ ਦੇ ਚਰਨਾਂ ਚ, ਤੇ ਮੈਨੂੰ ਹੁਣ ਆਗਿਆ ਬਖਸ਼ੋ, ਮੈਂ ਘਰ ਜਾਣਾ ਚਾਹੁੰਦਾ ਹਾਂ।
ਗੁਰੂ ਕਹਿਓ ਜਬ ਕਰੈ ਕਾਰਨ,
ਸਤਿਗੁਰ ਆਖਿਆ ਭਾਈ ਭਾਨਾ ਜੀ ਜਾਓ, ਪਰ ਜਦੋਂ ਅਸੀਂ ਤੁਹਾਨੂੰ ਬੁਲਾਈਏ
ਆਵੋ ਤਬ ਕਰ ਬਿਨਮ ਵਿਸਾਰਨ,
ਬਿਨਾਂ ਦੇਰੀ ਤੋਂ ਆ ਜਾਇਆ ਜੇ, ਹੁਣ ਤਾਂ ਜਾਓ, ਕਿਉਂਕਿ ਭਾਈ ਭਾਨਾ ਜੀ ਵੀ ਗ੍ਰਿਸਤੀ ਸਨ, ਘਰ ਬਾਰ ਦੀ ਵੀ ਸੁਧ ਸਾਰ ਲੈਣੀ ਸੀ। ਕਹਿੰਦੇ ਜਾਓ ਭਾਈ ਭਾਨਾ ਜੀ, ਪਰ ਜਦੋਂ ਅਸੀਂ ਤੁਹਾਨੂੰ ਬੁਲਾਵਾ ਭੇਜੀਏ ਤੇ ਬਿਨਾਂ ਦੇਰੀ ਤੋਂ ਚੱਲ ਕੇ ਆ ਜਾਣਾ।
ਪ੍ਰਣਾਮ ਕੋ ਸਜਣ ਸਿਦਾਰੇ,
ਭਾਈ ਭਾਨਾ ਜੀ ਸਤਿਗੁਰਾਂ ਨੂੰ ਪ੍ਰਣਾਮ ਕਰਕੇ ਨਮਸਕਾਰ ਕਰਕੇ ਚਲੇ ਗਏ।
ਇਸ ਬਾਸਰ ਗੁਰ ਔਰ ਮੈਂ ਧਾਰੇ,
ਇਸ ਬਾਸਰ ਰਾਤ ਦਿਨ ਭਾਈ ਭਾਨੇ ਦੇ ਹਿਰਦੇ ਚ ਗੁਰੂ ਦੀ ਮੂਰਤ ਵਸਦੀ ਹੈ, ਗੁਰੂ ਕਾ ਸਰੂਪ ਭਾਈ ਭਾਨਾ ਜੀ ਦੇ ਹਿਰਦੇ ਚ ਵਸਦਾ ਹੈ।
ਹੁਣ ਸਤਿਗੁਰ ਕੇਤਕ ਦਿਨ ਪਾਏ, ਸਾਧੂ ਬਾਚਤ ਸਦਨ ਸਿਧਾਏ।
ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੋਰ ਬਤੀਤ ਕੀਤੇ। ਸਤਿਗੁਰਾਂ ਦਾ ਰਿਸ਼ਤੇ ਚ ਲੱਗਣ ਵਾਲਾ ਦਮਾਦ ਹੈ ਭਾਈ ਸਾਧੂ, ਇਹ ਬੀਬੀ ਵੀਰੋ ਦਾ ਘਰ ਵਾਲਾ ਪਤੀ ਹੈ, ਇਹ ਸਤਿਗੁਰਾਂ ਦੇ ਚਰਨਾਂ ਚ ਇਹਨਾਂ ਨੂੰ ਆਇਆਂ ਨੂੰ ਕਾਫੀ ਦਿਨ ਹੋ ਗਏ ਸਨ। ਭਾਈ ਸਾਧੂ ਨੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਆਗਿਆ ਬਖਸ਼ੋ, ਮੈਂ ਆਪਣੇ ਨਗਰ ਵਾਪਸ ਮੁੜਾਂ, ਜਾ ਕੇ ਪਰਿਵਾਰ ਦੀ ਸੁਧ ਸਾਰ ਲਵਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਭਾਈ ਸਾਧੂ ਜੀ ਨੇ ਆਗਿਆ ਮੰਗੀ,
ਬਸਤਰ ਵਿਭੂਖਣ ਪਰ ਸਮਝਾਏ,
ਭਾਈ ਸਾਧੂ ਨੂੰ ਵਿਦਾ ਕਰਨਾ। ਬੀਬੀ ਵੀਰੋ ਦਾ ਮਕਲਾਵਾ ਹੁਣ ਤੋਰਨ ਲੱਗੇ, ਛੋਟੇ ਹੁੰਦਿਆਂ ਬਾਲ ਅਵਸਥਾ ਵਿਚ ਉਨ੍ਹਾਂ ਦੀ ਸ਼ਾਦੀ ਹੋ ਗਈ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਬਸਤਰ, ਗਹਿਣੇ, ਬਹੁਤ ਸਾਰੀਆਂ ਹੋਰ ਵਸਤੂਆਂ ਉਹ ਭਾਈ ਸਾਧੂ ਨੂੰ ਦਿੱਤੀਆਂ ਹਨ।
ਇਹ ਤੁਰੰਗਨ ਰੀਨ ਪਵਾਏ,
ਬੜੇ ਸੋਹਣੇ ਘੋੜੇ, ਇੱਕ ਬੜਾ ਸੋਹਣਾ ਸੁਨੱਖਾ ਘੋੜਾ ਸੀ, ਉਹਦੇ ਤੇ ਸੋਨੇ ਦੀ ਕਾਠੀ ਪਾ ਕੇ ਸਤਿਗੁਰਾਂ ਨੇ ਭਾਈ ਸਾਧੂ ਨੂੰ ਦਿੱਤਾ ਹੈ।
ਵੀਰੋ ਬੜ ਭਾਗਨ ਹੋਏ ਪਿਆਰੇ,
ਮਹਾਰਾਜ ਜੀ ਦੀ ਸਪੁੱਤਰੀ ਬੀਬੀ ਵੀਰੋ, ਜਿਹੜੀ ਬੜੇ ਵੱਡਿਆਂ ਭਾਗਾਂ ਵਾਲੀ, ਪੰਜ ਪੁੱਤਰਾਂ ਨੂੰ ਜਨਮ ਦਿੱਤਾ ਸੀ ਬੀਬੀ ਵੀਰੋ ਨੇ, ਤੇ ਪੰਜਾਂ ਨੇ ਕਲਗੀਧਰ ਪਾਤਸ਼ਾਹ ਦੇ ਨਾਲ ਰਹਿ ਕੇ ਜੰਗ ਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪੰਜੇ ਹੀ ਸ਼ਹੀਦ ਹੋਏ, ਭਾਈ ਸੰਗੋ ਸ਼ਾਹ ਜੀ ਵਰਗੇ ਸਿੱਖ, ਉਹ ਬੀਬੀ ਵੀਰੋ ਵੱਡਿਆਂ ਭਾਗਾਂ ਵਾਲੀ, ਜਿਹੜੀ ਛੇਵੇਂ ਪਾਤਸ਼ਾਹ ਜੀ ਦੀ ਸਪੁੱਤਰੀ ਹੈ, ਜਿਹਨੂੰ ਮਹਾਰਾਜ ਜੀ ਦੀ ਸਪੁੱਤਰੀ ਹੋਣ ਦਾ ਮਾਣ ਪ੍ਰਾਪਤ ਹੈ।
ਮਿਲ ਦਮੋਦਰੀ ਤਨਜਾ ਪਿਆਰੇ,
ਆਪਣੀ ਮਾਤਾ ਦਮੋਦਰੀ, ਮਾਤਾ ਦਮੋਦਰੀ ਨੇ ਜਨਮ ਦਿੱਤਾ ਸੀ ਬੀਬੀ ਵੀਰੋ ਨੂੰ, ਤੋ ਬੀਬੀ ਵੀਰੋ ਆਪਣੀ ਮਾਤਾ ਨੂੰ ਮਿਲੀ ਹੈ। ਮਾਂ ਨੇ ਵੀ ਬੜਾ ਲਾੜ ਲੜਾਇਆ ਆਪਣੀ ਪੁੱਤਰੀ ਧੀਆਂ ਦੇ ਨਾਲ, ਮਾਵਾਂ ਦਾ ਅਦਕ ਸਨੇਹ ਹੈ, ਬੜਾ ਲਾਡ ਲੜਾਇਆ ਹੈ।
ਅਪਰ ਬੇਮਾਤਨ ਮਿਲ ਦ੍ਰਿਗ ਨੀਰ,
ਤੇ ਬੀਬੀ ਵੀਰੋ ਜੀ ਆਪਣੀਆਂ ਦੂਜੀਆਂ ਮਾਤਾਵਾਂ ਨੂੰ, ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ ਨੂੰ ਵੀ ਬੜੇ ਪਿਆਰ ਨਾਲ ਮਿਲੇ, ਤੇ ਚੱਲਣ ਵੇਲੇ ਬੀਬੀ ਵੀਰੋ ਦੇ ਨੇਤਰ ਭਰੇ ਹੋਏ ਸਨ,
ਕਰੇ ਪ੍ਰੇਮ ਸਭ ਦੀਨ ਸਤੀਰ।
ਸਾਰੀਆਂ ਮਾਤਾਵਾਂ ਨੇ ਬੜਾ ਪਿਆਰ ਕੀਤਾ ਬੀਬੀ ਵੀਰੋ ਨੂੰ, ਪੁੱਤਰੀ ਵੀਰੋ ਨੂੰ ਪਿਆਰ ਕਰਕੇ ਦੁਲਾਰ ਦੇ ਨਾਲ ਟੋਰਿਆ।
ਪਿਤਾ ਗੁਰੂ ਸਾਹਿਬ ਤੋਂ ਮਿਲੇ, ਰਥ ਅਰੂਢ ਕਰ ਮਾਰਗ ਚਲੇ।
ਚੱਲਣ ਤੋਂ ਪਹਿਲਾਂ, ਮਾਤਾਵਾਂ ਨੂੰ ਮਿਲਣ ਤੋਂ ਬਾਅਦ ਬੀਬੀ ਵੀਰੋ ਜੀ ਆਪਣੇ ਪਿਤਾ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਗਲ ਲੱਗ ਕੇ ਮਿਲੇ ਨੇ। ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਗਲ ਲਾ ਕੇ ਸਿਰ ਤੇ ਹੱਥ ਰੱਖਿਆ, ਔਰ ਵੀਰੋ ਜੀ ਸੋਹਣੀ ਪਾਲਕੀ ਦੇ ਵਿਚ, ਸੋਹਣੀ ਬੜੀ ਸੁੰਦਰ ਪਾਲਕੀ ਹੈ, ਉਸ ਪਾਲਕੀ ਚ ਸਵਾਰ ਹੋ ਕੇ ਚੱਲ ਪਏ।
ਸਾਧੂ ਤ੍ਰੈ ਸ਼ਾਸਨ ਕਰਨ ਨਮੋ,
ਔਰ ਭਾਈ ਸਾਧੂ ਜੀ ਵੀ ਚੱਲਣ ਤੋਂ ਪਹਿਲਾਂ, ਜੋ ਬੀਬੀ ਵੀਰੋ ਦੇ ਪਤੀ ਦੇਵ ਹਨ, ਉਹ ਵੀ ਚੱਲਣ ਤੋਂ ਪਹਿਲਾਂ ਆਪਣੀਆਂ ਤਿੰਨੇ ਮਾਤਾਵਾਂ ਨੂੰ, ਤਿੰਨੇ ਸੱਸਾਂ ਨੂੰ ਜਾ ਕੇ ਨਮਸਕਾਰ ਕੀਤੀ ਹੈ।
ਗੁਰਪਗ ਪਰਸਤ ਪਾਤੇ ਸਮੋ,
ਬੜੇ ਪਿਆਰ ਨਾਲ, ਮਨ ਚ ਮਾਣ ਨਹੀਂ ਸੀ, ਹਾਲਾਂਕਿ ਰਿਸ਼ਤਾ ਇਹੋ ਜਿਹਾ ਹੈ, ਇਹਦੇ ਨਾਲ ਮਾਣ ਆ ਜਾਂਦਾ, ਹਿਰਦੇ ਚ ਹਉਮੈ ਆ ਜਾਂਦੀ ਹੈ, ਪਰ ਭਾਈ ਸਾਧੂ ਦੇ ਹਿਰਦੇ ਚ ਕੋਈ ਇਹ ਮਾਣ ਨਹੀਂ ਸੀ ਕਿ ਮੈਂ ਗੁਰੂ ਸਾਹਿਬ ਦਾ ਦਮਾਦ ਹਾਂ। ਬੜਾ ਹਲੀਮੀ ਵਾਲਾ ਭਾਵ, ਸਿੱਖ ਹੀ ਜਾਣਿਆ, ਆਪਣੇ ਆਪ ਨੂੰ ਸਤਿਗੁਰਾਂ ਦਾ ਦਾਸ ਹੀ ਜਾਣਿਆ, ਤੇ ਬੜੇ ਪਿਆਰ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਭਾਈ ਸਾਧੂ ਨੇ ਮੱਥਾ ਟੇਕਿਆ।
ਸਭ ਤੇ ਸੁਖ ਦੇ ਆਸ਼ਿਕਾ ਪਾਏ,
ਸਾਰਿਆਂ ਕੋਲੋਂ ਸੁਭ ਆਸ਼ੀਸ਼ਾਂ ਪ੍ਰਾਪਤ ਕੀਤੀਆਂ ਹਨ।
ਵਿਛੜਤ ਪ੍ਰੇਮ ਪਇਓ ਅਧਕਾਰੇ,
ਜਦੋਂ ਵਿਛੋੜਾ ਹੋਣ ਲੱਗਾ ਤੇ ਬੜਾ ਪ੍ਰੇਮ ਵਧਿਆ ਦੋਈ ਪਾਸੇ। ਬੀਬੀ ਵੀਰੋ ਦਾ ਬੜਾ ਸੁਨੇਹ ਸੀ, ਸਾਰੇ ਪਰਿਵਾਰ ਚ ਲਾਡਲੀ ਸਪੁੱਤਰੀ ਸੀ, ਇੱਕੋ ਇੱਕ ਸਪੁੱਤਰੀ ਸੀ ਛੇਵੇਂ ਪਾਤਸ਼ਾਹ ਦੀ, ਤੇ ਬੜਾ ਭਾਰੀ ਲਾਡ ਦੇ ਨਾਲ ਪਾਲੀ ਹੋਈ ਸੀ, ਪਿਆਰ ਨਾਲ ਪਰਵਰਿਸ਼ ਕੀਤੀ ਹੋਈ ਹੈ। ਤੋ ਕਹਿੰਦੇ ਵਿਛੋੜੇ ਸਮੇਂ ਦੋਵਾਂ ਪਾਸੇ ਸਨੇਹ ਵਧਿਆ ਹੈ।
ਹਾਏ ਅਰੂਢ ਕਰ ਪੰਥ ਪਧਾਰਾ, ਪਹੁੰਚਿਓ ਮੱਲੇ ਗ੍ਰਾਮ ਮਜਾਰਾ।
ਘੋੜੇ ਤੇ ਸਵਾਰ ਹੋ ਕੇ ਭਾਈ ਸਾਧੂ ਜੀ ਚਲੇ ਗਏ, ਇਹਨਾਂ ਦਾ ਨਗਰ ਸੀ ਮੱਲੇਪੁਰ, ਜਿੱਥੇ ਬੀਬੀ ਵੀਰੋ ਵਿਆਹੀ ਹੋਈ ਸੀ, ਉਥੇ ਮੱਲੇਪੁਰ ਨਗਰ ਦੇ ਵਿਚ ਜਾ ਪਹੁੰਚੇ ਹਨ।
ਜੋ ਪਈ ਸ੍ਰੀ ਹਰਿ ਗੋਬਿੰਦ ਜੋਗਾ ਬਲੇ, ਕੀਰਤ ਜਗਤ ਵਿਤਾਰਨ ਭਲੇ।
ਗੁਰੂ ਹਰਗੋਬਿੰਦ ਸਾਹਿਬ ਜੋ ਮਹਾਨ ਯੋਧੇ ਹਨ, ਮਹਾਨ ਸੂਰਵੀਰ, ਮਹਾਨ ਬਹਾਦਰ ਨੇ, ਜਿਨ੍ਹਾਂ ਦੀ ਕੀਰਤੀ, ਜਿਨ੍ਹਾਂ ਦੀ ਉਪਮਾ ਸਾਰੇ ਜਗਤ ਵਿਚ ਭਲੀ ਰੂਪ ਹੋ ਕੇ ਸੋਭ ਰਹੀ ਹੈ।
ਕਬ ਕਬ ਚੜੇ ਅਖੇਰ ਸਿਧਾ ਮੈਂ,
ਕਦੇ ਕਦੇ ਮਹਾਰਾਜ ਜੀ ਸ਼ਿਕਾਰ ਕੱਢ ਖੇਡਣ, ਇਹ ਸੂਰਮਿਆਂ ਦੀ ਬਿਰਤੀ ਹੈ ਨਾ, ਸ਼ਿਕਾਰ ਖੇਡਣਾ ਸੂਰਮਿਆਂ ਦਾ ਕੰਮ ਹੈ, ਕਦੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਚੜਦੇ ਨੇ।
ਪੈਂਦ ਖਾਨ ਤੋਂ ਖੇਲ ਮਚਾ ਮੈਂ,
ਪੈਂਦੇ ਖਾਂ ਨੂੰ ਨਾੜ ਚੜਾ ਕੇ ਲੈ ਕੇ ਜਾਂਦੇ, ਪੈਂਦਾ ਖਾਂ ਸਤਿਗੁਰਾਂ ਨੇ ਪਾਲਿਆ ਹੋਇਆ, ਪੈਂਦੇ ਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨਾਲ ਲੈ ਕੇ ਜਾਂਦੇ ਤੇ ਆਪ ਨਾਲ ਲਿਜਾ ਕੇ ਸ਼ਿਕਾਰ ਖੇਡਦੇ ਨੇ।
ਆਯੁਸ ਵਿਦਿਆ ਤੋਂ ਘੱਟ ਕਰਨ ਤੇ,
ਸੂਰਮੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਜੰਗ ਹੋਣੇ ਨੇ ਆਉਣ ਵਾਲੇ ਸਮੇਂ ਚ, ਤੇ ਜੰਗ ਵਾਸਤੇ ਤਿਆਰੀਆਂ ਵੀ ਜ਼ਰੂਰੀ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਸੂਰਮਿਆਂ ਬਹਾਦਰਾਂ ਕੋਲੋਂ ਕਰਵਾਉਂਦੇ ਨੇ।
ਹੇਰ ਵੱਧ ਕੰਮ ਪਰਖੰਤੇ,
ਵੇਖ ਵੇਖ ਕੇ ਮਹਾਰਾਜ ਜੀ ਦਮ ਪਰਖਦੇ ਨੇ ਉਹਨਾਂ ਸੂਰਮਿਆਂ ਦਾ, ਵੇਖਦੇ ਨੇ ਕਿੰਨੇ ਬਲ ਵਾਲੇ ਹਨ।
ਕਰ ਬਰਕਸ ਜਿਕਰਾ ਮੈਂ ਪੈਂਦਾ,
ਪੈਂਦਾ ਬੜਾ ਬਲੀ ਹੈ, ਪੈਂਦੇ ਖਾਂ ਵੀ ਬੜੇ ਬਲ ਨਾਲ ਬਰਕਸ ਕਰ ਕਰਕੇ, ਕਸਰਤ ਕਰ ਕਰਕੇ ਆਪਣਾ ਸਰੀਰ ਵਿਖਾਂਦਾ।
ਜਿਸ ਮਾਨੇ ਨਾ ਪਰਾਕਰਮ ਕਹਿੰਦਾ,
ਐਡਾ ਬਲੀ ਹੈ ਪੈਂਦਾ ਖਾਂ ਕਿ ਜਿਹਦੇ ਵਰਗਾ ਬਲ ਹੀ ਕਿਸੇ ਹੋਰ ਚ ਨਹੀਂ ਹੋਣਾ, ਬੜਾ ਬਲ ਹੈ ਇਹਦੀਆਂ ਬਾਹਾਂ ਵਿਚ, ਕੁਝ ਡੰਡਿਆਂ ਵਿਚ,
ਹੀਲਤ ਰਾਜ ਮਾਂ ਕੁਝ ਡੰਡੇ,
7 ਫੁੱਟ ਉੱਚਾ ਕੱਦ ਸੀ ਇਹਦਾ ਪੈਂਦੇ ਖਾਂ ਦਾ, 7 ਫੁੱਟ ਉੱਚਾ, ਡੀਲ ਬੁਲੰਦ, ਬੜੀ ਲੰਮੀ ਡੀਲ ਸੀ, ਉੱਚਾ ਲੰਮਾ ਕੱਦ ਸੀ, ਬਾਹਾਂ ਬੜੀਆਂ ਲੰਮੀਆਂ ਤੇ ਬੜੇ ਬਲ ਵਾਲੀਆਂ ਸਨ।
ਐਖਨ ਕੋ ਲੜਵਾ ਮੈਂ ਪ੍ਰਚੰਡੇ,
ਸਤਿਗੁਰੂ ਜੀ ਇਹਦੀ ਖੇਡ ਵੇਖਦੇ ਰਹਿੰਦੇ, ਪੈਂਦੇ ਖਾਂ ਦੀ ਕਸਰਤ, 2 ਸਾਨਾਂ ਨੂੰ ਆਪਸ ਵਿਚ ਪੜਾਉਂਦੇ ਨੇ, ਤੇ ਜਦੋਂ ਦੋਵੇਂ ਸਾਨ ਆਪਸ ਵਿਚ ਭਿੜਦੇ ਹੁੰਦੇ ਨੇ, ਫਿਰ ਪੈਂਦੇ ਖਾਂ ਨੂੰ ਕਹਿੰਦੇ ਵੀ ਇਹਨਾਂ ਦੋਵਾਂ ਨੂੰ ਜਾ ਕੇ ਛੜਾ, ਤੇ ਪੈਂਦੇ ਖਾਂ ਉਹਨਾਂ ਦੋਵਾਂ ਭਿੜਦੇ ਹੋਏ ਸਾਨਾਂ ਵਿਚ, ਹਾਲਾਂਕਿ ਭਿੜਦੇ ਸਾਨਾਂ ਦੇ ਆਮ ਕਰਕੇ ਕਹਾਵਤ ਆ ਵੀ ਸਾਨਾਂ ਦੇ ਭੇਡ ਚ ਨੀ ਜਾਣਾ ਚਾਹੀਦਾ, ਪਰ ਪੈਂਦੇ ਖਾਂ ਨੂੰ ਜਦੋਂ ਸਾਨ ਭਿੜਦੇ ਸੀ ਨਾ ਆਪਸ ਵਿਚ, ਤੇ ਸਤਿਗੁਰੂ ਜੀ ਇਹਨੂੰ ਭੇਜਦੇ ਅੱਗੇ, ਇਹ ਅੱਗੇ ਜਾ ਕੇ ਭਿੜਦੇ ਸਾਨਾਂ ਦੇ ਵਿਚ ਜਾ ਕੇ ਖਲੋ ਕੇ,
ਪੈਂਦਾ ਬੀਚ ਖੜੇ ਹੋਏ ਜਾਏ,
ਵਿਚ ਜਾ ਕੇ ਖਲੋ ਜਾਂਦਾ, ਦੋਵਾਂ ਸਾਨਾਂ ਦੇ ਸਿੰਘ ਫੜ ਲੈਂਦਾ ਦੋਵਾਂ ਹੱਥਾਂ ਦੇ ਨਾਲ,
ਗੈ ਬਖਾਨ ਦੋਨੋ ਅਟਕਾਏ,
ਬਖਾਨ ਕਹਿੰਦੇ ਨੇ ਸਿੰਘਾਂ ਨੂੰ, ਦੋਵਾਂ ਦੇ ਸਿੰਘ ਫੜ ਕੇ ਤੇ ਦੋਵਾਂ ਨੂੰ ਭਿੜਦਿਆਂ ਨੂੰ ਬਲ ਦੇ ਨਾਲ ਚੀਰ ਕੇ ਦੂਰ ਕਰ ਦਿੰਦਾ, ਉਹ ਨੇੜੇ ਲੱਗਣਾ ਚਾਹੁੰਦੇ ਨੇ ਆਪਣੀਆਂ ਬਾਹਾਂ ਦੇ ਬਲ ਨਾਲ, ਉਹਨਾਂ ਸਾਨਾਂ ਦਾ ਸਿਰ ਸਿਰ ਦੇ ਨਾਲ ਨਹੀਂ ਲੱਗਣ ਦਿੰਦਾ, ਆਪਸ ਵਿਚ ਉਹਨਾਂ ਦੇ ਸਿਰ ਨਹੀਂ ਭਿੜਨ ਦਿੰਦਾ, ਬਾਹਾਂ ਦੇ ਬਲ, ਕਿੰਨਾ ਬਲ ਹੋਵੇਗਾ ਕਿ ਸਾਨ ਚ ਕਿੰਨੀ ਤਾਕਤ ਹੁੰਦੀ ਹੈ, ਕਿੰਨਾ ਬਲ ਹੁੰਦਾ, ਸਿੰਘਾਂ ਤੋਂ ਫੜ ਕੇ ਬਲ ਨਾਲ ਉਹਨਾਂ ਨੂੰ ਦੂਰ ਧਕੇਲ ਦਿੰਦਾ, ਉਹਨਾਂ ਸਾਨਾਂ ਨੂੰ ਆਪਸ ਵਿਚ ਭਿੜਨ ਨਹੀਂ ਦਿੰਦਾ, ਏਡਾ ਬਲੀ ਹੈ ਪੈਂਦਾ।
ਵੱਡੀ ਸਿਪਰ ਦੇਸ਼ਨ ਤੇ ਆਏ,
ਫਿਰ ਵੱਡੀਆਂ ਵੱਡੀਆਂ ਢਾਲਾਂ ਲੋਹੇ ਦੀਆਂ ਫੁਲਾਦ ਦੀਆਂ ਬਣੀਆਂ ਹੋਈਆਂ, ਦੂਰੋਂ ਦੇਸ਼ਾਂ ਤੋਂ ਚੱਲ ਕੇ ਆਉਂਦੀਆਂ ਨੇ,
ਸਭਾ ਦਿਖੇ ਗਏ ਚੀਰ ਦਿਖਾਏ,
ਉਹ ਇਹਨੂੰ ਫੜਾਂਦੇ ਨੇ ਜਿਵੇਂ ਕਾਗਜ਼ ਪਾੜੀ ਦਾ ਨਾ, ਏਦਾਂ ਲੋਹੇ ਦੀ ਢਾਲ ਬੜੀ ਮਜ਼ਬੂਤ ਫੁਲਾਦ ਦੀ ਬਣੀ ਹੋਈ, ਇਹ ਹੱਥ ਚ ਫੜ ਕੇ ਕਾਗਜ਼ ਵਾਂਗੂ ਚੀਰ ਕੇ ਰੱਖ ਦਿੰਦਾ ਹੈ। ਹਾਂਜੀ,
ਸ਼੍ਰੀ ਫਲ ਕੁਝ ਦੰਦਨ ਤੇ ਭੰਨ,
ਸ਼੍ਰੀ ਫਲ ਕਹਿੰਦੇ ਨੇ ਨਾਰੀਅਲ ਨੂੰ, ਨਾਰੀਅਲ ਲੈ ਲੈਂਦਾ ਆਪਣੀ ਬਾਂਹ ਦੀ ਖੁੱਚ ਦੇ ਵਿਚ ਲੈ ਕੇ, ਬਾਹਾਂ ਦੇ ਦੰਡ ਦੇ ਨਾਲ ਏਦਾਂ ਘੁੱਟਦਾ, ਦੇ ਵਿੱਚ ਸ਼੍ਰੀ ਫਲ ਨਾਰੀਅਲ ਤੋੜ ਦਿੰਦਾ।
ਸਤਿਗੁਰ ਕੋ ਕਰੈ ਪ੍ਰਸੰਨ।
ਏਦਾਂ ਬੜੇ ਕੌਤਕ ਕਰ ਕਰਕੇ ਨਾ ਹੱਥ ਦੇ ਵਿੱਚ ਮੋਹਰ ਫੜਦਾ, ਜਿਵੇਂ ਕੋਈ ਰੁਪਈਏ ਦੇ ਉੱਤੇ ਮੋਹਰ ਹਰਫ ਲਿਖੇ ਹੁੰਦੇ ਨੇ ਨਾ, ਅੱਖਰ ਲਿਖੇ ਹੁੰਦੇ ਨੇ, ਉਹ ਫੜ ਕੇ ਅੰਗੂਠੇ ਦੇ ਨਾਲ ਮਿਟੇ ਦਿੰਦਾ। ਇੰਨਾ ਬਲ ਹੈ ਹੱਥਾਂ ਦੇ ਵਿੱਚ ਕਿ ਅੰਗੂਠੇ ਦੇ ਨਾਲ ਉਹਨਾਂ ਦੇ ਹਰਫਾਂ ਨੂੰ ਮਿਟਾ ਦਿੰਦਾ, ਅੱਖਰ ਮਿਟਾ ਦਿੰਦਾ। ਮੋਹਰ ਦੇ ਉੱਤੇ ਅੱਖਰ ਮਿਟਾਣੇ ਕਿੰਨੇ ਔਖੇ ਨੇ, ਅੰਗੂਠੇ ਨਾਲ ਮਿਟਾ ਦਿੰਦਾ, ਇੰਨਾ ਇਹਨਾਂ ਹੱਥਾਂ ਵਿੱਚ ਬਲ ਹੈ। ਇੱਦਾਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਖਾ ਕੇ ਮਹਾਰਾਜ ਦੀਆਂ ਖੁਸ਼ੀਆਂ ਲੈਂਦਾ ਹੈ।
ਸੁਰੰਗ ਬਲੀ ਸਵਾਰ ਦੁੜਾਵਤ,
ਬੜਾ ਬਲੀ ਘੋੜਾ ਉਹਦੇ ਤੇ ਸਵਾਰ ਹੋ ਕੇ, ਘੋੜ ਸਵਾਰੀ ਵੀ ਬੜੀ ਸੁੰਦਰ ਕਰਦਾ ਹੈ, ਤੇ ਘੋੜੇ ਤੇ ਚੜ ਕੇ ਘੋੜਾ ਦੜਾਉਂਦਾ ਹੈ।
ਹੱਥ ਪਾਏ ਬਲ ਤੇ ਅਟਕਾਵਤ,
ਤੇ ਕਹਿੰਦੇ ਆਪਣੇ ਹੱਥਾਂ ਦੇ ਬਲ ਨਾਲ ਜਿਹੜਾ ਬਲੀ ਘੋੜਾ ਹੁੰਦਾ ਨਾ ਦੌੜਦਾ ਹੋਇਆ, ਦੌੜਦੇ ਹੋਏ ਘੋੜੇ ਨੂੰ ਬਾਹਾਂ ਦੇ ਬਲ ਨਾਲ ਰੱਸੇ ਨਾਲ ਅਟਕਾ ਲੈਂਦਾ, ਖਿੱਚ ਲੈਂਦਾ ਉਹਨੂੰ, ਉਹਨੂੰ ਅੱਗੇ ਜਾਣ ਨਹੀਂ ਦਿੰਦਾ, ਜਿੱਥੇ ਖਿੱਚ ਲੈਂਦਾ ਬਸ ਉੱਥੇ ਹੀ ਉਸ ਘੋੜੇ ਨੂੰ ਜਾਮ ਕਰਕੇ ਰੱਖ ਦਿੰਦਾ।
ਨਰ ਕੋ ਭਾਰ ਮੁੰਗਰੇ ਪਾੜੇ,
ਕਹਿੰਦੇ ਜਿਵੇਂ ਕਿਸੇ ਬੰਦੇ ਦਾ ਵਜਨ ਹੁੰਦਾ ਨਾ, ਚੰਗਾ ਕੋਈ ਭਾਰਾ ਬੰਦਾ ਹੋਵੇ, ਕੁਆਂਟਲ ਸਵਾ ਕੁਆਂਟਲ ਦਾ ਵਜਨ ਹੋਵੇ ਬੰਦੇ ਦਾ, ਉਸ ਵਜਨ ਜਿੰਨੀਆਂ ਮੁੰਗਲੀਆਂ, ਕੁਆਂਟਲ ਕੁਆਂਟਲ ਦੀ ਮੁੰਗਲੀ, ਉਹ ਹੱਥਾਂ ਦੋਵਾਂ ਵਿੱਚ ਲੈ ਕੇ ਫਿਰ ਉਹਨਾਂ ਮੁੰਗਲੀਆਂ ਨੂੰ ਫੇਰਦਾ। ਪੁਰਾਣੇ ਸਮਿਆਂ ਦਾ ਏਦਾਂ ਦਾ ਵੇਟ ਹੁੰਦਾ ਸੀ, ਉਹ ਮੁੰਗਲੀਆਂ ਲੈ ਕੇ ਫਿਰ ਉਹਨਾਂ ਮੁੰਗਲੀਆਂ ਨੂੰ ਫੇਰਦਾ।
ਦੋ ਗਏ ਦੋਨੋਂ ਹੱਥ ਮਜਾਰੇ,
ਕੱਲੀਆਂ ਮੁੰਗਲੀਆਂ ਹੀ ਨਹੀਂ ਫੇਰਦਾ, ਦੋ ਦੋ ਮੁੰਗਲੀਆਂ ਜਿੱਥੇ ਹੱਥਾਂ ਵਿੱਚ ਫੜ ਕੇ ਫੇਰਦਾ।
ਦੋਏ ਮਲ ਬਾਨ ਲਟਕਾਵੇ,
ਦੋਵਾਂ ਬਾਹਾਂ ਦੇ ਡੋਲਿਆਂ ਦੇ ਨਾਲ ਦੋ ਭਲਵਾਨਾਂ ਨੂੰ ਲਟਕਾ ਲੈਂਦਾ, ਉਹ ਭਲਵਾਨ ਵੀ ਉਹਨਾਂ ਦਾ ਵਜਨ, ਫਿਰ ਕੁਆਂਟਲ ਕੁਆਂਟਲ ਸਵਾ ਸਵਾ ਕੁਆਂਟਲ ਵਜਨ ਦੇ ਭਲਵਾਨ, ਕੁਆਂਟਲ ਸਵਾ ਕੁਆਂਟਲ ਦੀਆਂ ਇੱਕ ਇੱਕ ਮੁੰਗਲੀ ਉਹ ਹੱਥਾਂ ਚ ਫੜੀ ਹੋਈ, ਢਾਈ ਢਾਈ ਕੁਆਂਟਲ ਦੇ ਨੇੜੇ ਵਜਨ ਚੁੱਕ ਕੇ ਦੋਵਾਂ ਹੱਥਾਂ ਦੇ ਵਿੱਚ ਫਿਰ ਉਹਨਾਂ ਮੁੰਗਲੀਆਂ ਨੂੰ ਫੇਰਦਾ।
ਚਿਰੰਕਾਲ ਲੱਖ ਪਰਮਾਵੇ,
ਇਹ ਨੀ ਵੀ ਥੋੜਾ ਸਮਾਂ, ਕਈ ਕਈ ਘੰਟੇ ਲਗਾਤਾਰ ਫੇਰੀ ਜਾਂਦਾ ਮੁੰਗਲੀਆਂ, ਕਈ ਕਈ ਘੰਟੇ ਕਹਿੰਦੇ ਮੁੰਗਲੀਆਂ ਫੇਰਦਾ, ਜਿਹੜੇ ਮੁੰਗਲੀਆਂ ਫੇਰਦਾ ਦੇ ਪੈਰਾਂ ਦੇ ਵਜਨ ਨਾਲ ਜ਼ਮੀਨ ਵੀ ਦੱਬ ਜਾਂਦੀ ਹੈ ਥੱਲੇ, ਉਹ ਜ਼ਮੀਨ ਵੀ ਧਸ ਜਾਂਦੀ ਹੈ।
ਗੁਰੂ ਕਮਾਨ ਬਿਨਾ ਜੇ ਔਰ
ਖਾਲਸਾ ਜੀ, ਜਿਹੜੀਆਂ ਹੋਰ ਆਮ ਕਮਾਨਾਂ ਨੇ, ਇੱਕ ਕਮਾਨ ਛੇਵੇਂ ਪਾਤਸ਼ਾਹ ਜੀ ਤੀਰ ਕਮਾਨ, ਉਹਦੇ ਤੋਂ ਇਲਾਵਾ ਹੋਰ ਜਿੰਨੀਆਂ ਕਮਾਨਾਂ ਨੇ, ਭਾਵੇਂ ਬੜੀਆਂ ਬੜੀਆਂ ਮਜ਼ਬੂਤ ਕਮਾਨਾਂ ਹੋਣ, ਉਹ ਤਿੰਨ ਤਿੰਨ ਚਾਰ ਚਾਰ ਕਮਾਨਾਂ ਹੱਥ ਚ ਫੜ ਕੇ ਨਾ ਤੰਦੀ ਖਿੱਚ ਕੇ ਉਹਨਾਂ ਕਮਾਨਾਂ ਨੂੰ ਤੋੜ ਦਿੰਦਾ, ਭਾਵੇਂ ਬੜੀਆਂ ਮਜ਼ਬੂਤ ਕਮਾਨਾਂ ਹੋਣ, ਪਰ ਗੁਰੂ ਹਰਗੋਬਿੰਦ ਸਾਹਿਬ ਦੀ ਕਮਾਨ ਇਹਦੇ ਕੋਲੋਂ ਨੀ ਖਿੱਚੀ ਜਾਂਦੀ ਜਿਹੜੀ ਛੇਵੇਂ ਪਾਤਸ਼ਾਹ ਖਿੱਚਦੇ ਸਨ, ਕਿਉਂਕਿ ਜਦੋਂ ਇਹ ਕਿਸੇ ਨਾਲ ਵੀ ਘੁਲਦਾ ਸੀ ਤੇ ਵੱਡਿਆਂ ਵੱਡਿਆਂ ਬਲਵਾਨਾਂ ਨੂੰ ਢਾ ਲੈਂਦਾ ਸੀ, ਤੇ ਮਹਾਰਾਜ ਵੇਖਦੇ ਸੀ ਵੀ ਹੁਣ ਇਹਦੇ ਮਨ ਚ ਮਾਣ ਹੋ ਗਿਆ, ਫਿਰ ਛੇਵੇਂ ਪਾਤਸ਼ਾਹ ਆਪ ਆ ਜਾਂਦੇ ਸੀ ਕਮਰ ਕੱਸਾ ਕਰਕੇ, ਕਹਿੰਦੇ ਪੈਂਦੇ ਖਾਂ ਫਿਰ ਹੁਣ ਸਾਡੇ ਨਾਲ ਵੀ ਦੋ ਹੱਥ ਕਰ। ਜਦੋਂ ਸਤਿਗੁਰਾਂ ਨਾਲ ਇਹਨੇ ਘੁਲਣਾ, ਬੜਾ ਜ਼ੋਰ ਲਾਣਾ ਇਹਨੇ, ਪਰ ਸਤਿਗੁਰੂ ਜੀ ਨੇ ਪਟਕੀਰ ਕੇ ਜ਼ਮੀਨ ਤੇ ਸੁੱਟ ਲੈਣਾ, ਤੇ ਸਤਿਗੁਰਾਂ ਦੇ ਸਾਹਮਣੇ ਤਾਂ ਨਾ ਕਹਿਣਾ ਇਹਨੇ, ਬਾਅਦ ਚ ਸਿੱਖਾਂ ਚ ਮਿਲਣਾ ਤੇ ਕਹਿਣਾ ਗੁਰੂ ਹਰਗੋਬਿੰਦ ਸਾਹਿਬ ਤੇ ਕਰਾਮਾਤ ਦੇ ਜ਼ੋਰ ਨਾਲ ਢਾ ਲੈਂਦੇ ਨੇ, ਓਦਾਂ ਮੈਨੂੰ ਕਿਹਨੇ ਢਾਣਾ ਸੀ। ਛੇਵੇਂ ਪਾਤਸ਼ਾਹ ਜੀ ਦਾ ਵੀ ਸਰੀਰ ਬੜਾ ਬਲਵਾਨ ਸੀ, ਪਰ ਪੈਂਦੇ ਖਾਂ ਮਨ ਚ ਮਾਣ ਵੀ ਆ ਜਾਂਦਾ, ਹੰਕਾਰ ਵੀ ਆ ਜਾਂਦਾ, ਉਸੇ ਹੰਕਾਰ ਕਰਕੇ ਸਤਿਗੁਰਾਂ ਤੋਂ ਬੇਮੁਖ ਵੀ ਹੋ ਗਿਆ ਸੀ। ਤੋ ਕਹਿਣ ਤੋਂ ਭਾਵ ਕਹਿੰਦੇ ਜਿਹੜੀਆਂ ਮਹਾਰਾਜ ਜੀ ਦੀ ਕਮਾਨ ਹੈ ਨਾ ਛੇਵੇਂ ਪਾਤਸ਼ਾਹ ਦੀ, ਨੌ ਟੰਕਾ ਧਨਕ ਸੀ ਉਹ ਸਤਿਗੁਰਾਂ ਦੀ, ਨੌ ਨੌ ਮਣ ਵਜਨ ਉਸ ਕਮਾਨ ਦੇ ਦੋ ਸਿਰਿਆਂ ਤੇ ਬੰਨਿਆ ਜਾਂਦਾ ਸੀ, ਥੋੜੀ ਜਿਹੀ ਲਿਫਦੀ ਸੀ ਉਹਦੇ ਤੇ ਚਿਲਾ ਚਾੜਦੇ ਸੀ, ਤੇ ਮਹਾਰਾਜ ਜੀ ਕੰਨਾਂ ਤੱਕ ਖਿੱਚਦੇ ਸੀ ਉਸ ਕਮਾਨ ਨੂੰ। ਪੈਂਦੇ ਖਾਂ ਨੂੰ ਜਦੋਂ ਕਮਾਨ ਫੜਾਣੀ ਉਹ ਨਹੀਂ ਸੀ ਤੋੜ ਸਕਦਾ, ਬਾਕੀ ਹੋਰ ਕੋਈ ਕਮਾਨ ਹੋਵੇ ਤਿੰਨ ਤਿੰਨ ਚਾਰ ਚਾਰ ਕਮਾਨਾਂ ਫੜ ਕੇ ਤੋੜ ਕੇ ਰੱਖ ਦਿੰਦਾ ਸੀ, ਇੰਨਾ ਬਲੀ ਸੀ।
ਇਤਿਹਾਸਕ ਬਲ ਅਦਕ ਦਿਖਾਵਨ,
ਇਤਿਹਾਸਕ ਹੋਰ ਵੀ ਬੜਾ ਬਲ ਵਿਖਾਉਂਦਾ ਹੈ,
ਬਰਕਸ ਕਰਸ ਰਹਿ ਤੇ ਅਰਖਾਵਨ,
ਬੜੀ ਭਾਰੀ ਕਸਰਤ ਕਰਦਾ ਤੇ ਸਤਿਗੁਰਾਂ ਨੂੰ ਵਿਖਾਉਂਦਾ ਹੈ।
ਇੱਕ ਦਿਨ ਚੜੇ ਅਖੇਰ ਸਿਦਾਰੇ,
ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਰੋਜ਼ ਹੀ ਏਦਾਂ ਦੇ ਕੌਤਕ ਕਰਦੇ, ਸ਼ਸਤਰ ਵਿਦਿਆ ਦਾ ਅਭਿਆਸ ਆਪ ਵੀ ਕਰਦੇ ਨੇ ਤੇ ਕਰਵਾਉਂਦੇ ਵੀ ਨੇ। ਖਾਲਸੇ ਨੂੰ ਵੀ ਮਹਾਰਾਜ ਜੀ ਨੇ ਹੁਕਮ ਕੀਤਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਚਾਹੀਦਾ ਹੈ, ਤਾਂ ਜੋ ਸ਼ਸਤਰ ਵਿਦਿਆ ਦਾ ਅਭਿਆਸ ਕਰਦਿਆ ਸਰੀਰ ਵੀ ਬਲੀ ਰਹਿੰਦਾ ਹੈ, ਸਰੀਰ ਵੀ ਨਿਰੋਗ ਰਹਿੰਦਾ ਹੈ, ਕਾਇਆ ਵੀ ਨਿਰੋਗ ਰਹਿੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਤੇ ਕਰਾਉਂਦੇ ਨੇ। ਸ਼ਸਤਰ ਵਿਦਿਆ ਦੇ ਅਭਿਆਸ ਵਿੱਚ ਹੀ ਸ਼ਿਕਾਰ ਖੇਡਣਾ ਆ ਜਾਂਦਾ, ਜਦੋਂ ਸ਼ਿਕਾਰ ਖੇਡਣਾ ਕਿਸੇ ਜਾਨਵਰ ਦੇ ਪਿੱਛੇ ਦੌੜਨਾ, ਹਿਰਨ ਦੇ ਪਿੱਛੇ ਦੌੜਨਾ, ਉਹਦੇ ਨਾਲ ਵੀ ਬੜੀ ਕਸਰਤ ਹੁੰਦੀ ਸੀ। ਤੋ ਸਤਿਗੁਰੂ ਜੀ ਨੇ ਸ਼ਿਕਾਰ ਖੇਡਣ ਵਾਸਤੇ ਚੜ ਕੇ ਜਾਣਾ, ਇਸੇ ਤਰ੍ਹਾਂ ਰੋਜ਼ ਵਾਂਗਰ ਇੱਕ ਦਿਨ ਮਹਾਰਾਜ ਜੀ ਸ਼ਿਕਾਰ ਖੇਡਣ ਚੜੇ ਨੇ,
ਗਏ ਦੂਰਨੇ ਤੇ ਪਿਛਾਰੇ,
ਸ਼ਿਕਾਰ ਖੇਡਦਿਆਂ ਖੇਡਦਿਆਂ ਕਾਫੀ ਦੂਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚਲੇ ਗਏ, ਵਾਪਸ ਨਹੀਂ ਹਟੇ, ਵਾਪਸ ਨਹੀਂ ਮੁੜੇ।
ਜਲਨ ਸਾਧੋ ਤੋ ਜਿਸ ਥਾਨ ਤੈ ਲਗ ਪਹੁੰਚੇ ਗੁਰ ਭਗਵਾਨ,
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਉੱਥੇ ਜਾ ਪਹੁੰਚੇ ਜਿੱਥੇ ਭਾਈ ਜਲਨ ਸਾਧ ਰਹਿੰਦਾ ਸੀ। ਇਹ ਸਾਧੂ ਹੈ, ਇਹਦਾ ਨਾਂ ਹੈ ਭਾਈ ਜਲਨ। ਤੋ ਸਤਿਗੁਰੂ ਜੀ ਭਾਈ ਜਲਨ ਜੀ ਕੋਲ ਜਾ ਪਹੁੰਚੇ,
ਇੱਕ ਦੂਰ ਤੇ ਬੰਦ ਅਗਾਰੇ,
ਸਤਿਗੁਰਾਂ ਨੂੰ ਵੇਖਿਆ, ਦੂਰੋਂ ਵੇਖ ਕੇ ਮੱਥਾ ਟੇਕਿਆ,
ਸ਼ਿਵਰ ਕਰਾਇਓ ਬਿਨੈ ਉਚਾਰੇ,
ਬੇਨਤੀ ਕੀਤੀ, ਮਹਾਰਾਜ ਅੱਜ ਡੇਰਾ ਇੱਥੇ ਮੇਰੇ ਕੋਲ ਹੀ ਰੱਖੋ,
ਕਰੋ ਸਨਾਥ ਕਿਰਪਾ ਨਿਜ ਧਾਰ,
ਮੈਨੂੰ ਸਨਾਥ ਕਰੋ, ਮੇਰੇ ਤੇ ਕਿਰਪਾ ਧਾਰੋ,
ਇਸਾ ਬਸੋ ਦੇਵ ਦਰਸ ਉਦਾਰ,
ਅੱਜ ਰਾਤ ਇੱਥੇ ਹੀ ਰਹੋ ਤੇ ਮੈਨੂੰ ਦਰਸ਼ਨ ਦਿਦਾਰੇ ਦਿਓ,
ਸ੍ਰੀ ਹੈ ਪਰਿਅੰਕ ਬਿਠਾ।
ਸਤਿਗੁਰਾਂ ਨੇ ਇਹਦੀ ਬੇਨਤੀ ਮੰਨ ਲਈ, ਘੋੜੇ ਤੋਂ ਉਤਰ ਕੇ ਪਲੰਘੇ ਤੇ ਸਤਿਗੁਰੂ ਜੀ ਬੈਠੇ,
ਸਰਬ ਸੇਵ ਥਾਨੀ ਸੁਖ ਪਾਏ,
ਸਰਬ ਪ੍ਰਕਾਰ ਦੀ ਸੇਵਾ ਭਾਈ ਜਲਣ ਨੇ ਕੀਤੀ ਹੈ।
ਨਾਮ ਰਾਮ ਕੀ ਤਿਸ ਕੀ ਦਾਰਾ,
ਇਹਦੀ ਘਰ ਵਾਲੀ ਸੀ ਰਾਮ ਕੀ, ਭਾਈ ਜਲਣ ਦੀ ਘਰ ਵਾਲੀ ਦਾ ਨਾਂ ਸੀ ਬੀਬੀ ਰਾਮ ਕੀ, ਉਹਨੇ ਵੀ ਬੜੀ ਸੇਵਾ ਕੀਤੀ,
ਖਦੋਰ ਪਿਕ ਬਾਕ ਉਚਾਰਾ,
ਬੜੀ ਖੁਸ਼ ਹੋਈ ਸਤਿਗੁਰਾਂ ਨੂੰ ਵੇਖ ਕੇ ਰਾਮ ਕੀ ਬੋਲੀ,
ਪੂਰਬ ਕੇ ਬਡ ਭਾਗ ਹਮਾਰੇ, ਪ੍ਰਭ ਦਰਸ਼ਨ ਕਰ ਸਦਨ ਮਜਾਰੇ,
ਕਹਿਣ ਲੱਗੀ ਸਾਡੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਭਾਗ ਨੇ ਕਿ ਸਾਨੂੰ ਘਰ ਵਿਚ ਬੈਠਿਆਂ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ,
ਜੋ ਆਨੰਦ ਕੋਰ ਦੇ ਪ੍ਰਕਾਸ਼,
ਸਤਿਗੁਰਾਂ ਦੇ ਦਰਸ਼ਨ ਕਰਕੇ ਬੜਾ ਹੀ ਆਨੰਦ ਵਰਤਿਆ,
ਬੈਠੇ ਬੰਦਨ ਕਰ ਜਬ ਪਾਤ,
ਸਤਿਗੁਰਾਂ ਦੇ ਚਰਨਾਂ ਚ ਬੰਦਨਾ ਕਰਕੇ ਬੈਠ ਗਏ,
ਸ੍ਰੀ ਗੁਰੂ ਹਰਗੋਬਿੰਦ ਬਖਾਨਾ ਕਉ ਜਲਣ ਤੂੰ ਸਾਧ ਮਾਨਾ,
ਭਾਈ ਜਲਣ ਜੀ ਕੋਲ ਬਹਿ ਗਏ ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਲਣ ਤੂੰ ਤਾਂ ਬੜਾ ਵੱਡਾ ਸਾਧ ਹੈ, ਚੱਲ ਤੈਨੂੰ ਇੱਕ ਸਵਾਲ ਕਰੀ ਉਹਦਾ ਜਵਾਬ ਦੇਈ ਸਾਨੂੰ। ਮਹਾਰਾਜ ਜੀ ਕਹਿੰਦੇ, ਭਾਈ ਜਲਣ ਤੂੰ ਬੜਾ ਵੱਡਾ ਭਾਰੀ ਸਾਧੂ ਹੈ,
ਤੁਰਕ ਪਰੇ ਕਿਉਂ ਖਿਆਲ ਹਮਾਰੇ,
ਦੱਸ ਵੀ ਤੁਰਕ ਸਾਡੇ ਪਿੱਛੇ ਕਿਉਂ ਪਏ ਹੋਏ ਨੇ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ, ਭਾਈ ਜਲਣ ਤੂੰ ਤਾਂ ਬੜਾ ਸਾਧੂ ਹੈ, ਇਹ ਦੱਸ ਵੀ ਆ ਜਿਹੜੇ ਤੁਰਕ ਨੇ ਸਾਡੇ ਪਿੱਛੇ ਕਿਉਂ ਪਰੇ ਹੋਏ ਨੇ,
ਜਮੂ ਬੋ ਬਿਨਾ ਵਿਚਾਰੇ,
ਅਸੀਂ ਤਾਂ ਇਹਨਾਂ ਦਾ ਕੁਝ ਨੀ ਵਿਗਾੜਿਆ, ਇਹ ਬਿਨਾਂ ਵਿਚਾਰਿਆਂ ਫੌਜ ਭੇਜ ਦਿੰਦੇ ਨੇ ਆਪਣੀ, ਬਿਨਾਂ ਵਿਚਾਰਿਆਂ ਸਿਪਾਹੀ ਭੇਜ ਦਿੰਦੇ ਨੇ, ਦੋ ਵਾਰੀ ਫੌਜ ਭੇਜ ਚੁੱਕੇ ਨੇ,
ਕਰੇ ਯੁੱਧ ਮਾਰਨ ਯਾਰ ਮਰਨੋ,
ਤੇ ਅਸੀਂ ਯੁੱਧ ਕਰਦੇ ਆ, ਮਰਨ ਮਰਾਣ ਵਾਲਾ ਯੁੱਧ ਹੁੰਦਾ, ਇਹ ਸਾਡੇ ਪਿੱਛੇ ਕਿਉਂ ਪਏ
ਨੇ, ਹਜ਼ਾਰਨ ਕੋ ਹਰਨੋ,
ਇਹ ਹਜ਼ਾਰਾਂ ਬੰਦੇ ਆ ਜਾਂਦੇ ਨੇ ਚੜ ਕੇ ਤੇ ਅਸੀਂ ਉਹਨਾਂ ਨੂੰ ਮਾਰਦੇ ਹਾਂ,
ਸੁਣ ਜਲਣ ਕਰ ਜੋਰ ਉਚਾਰਾ, ਸ੍ਰੀ ਗੁਰੂ ਤੁਮ ਸਮਰੱਥ ਉਦਾਰਾ,
ਸੁਣ ਕੇ ਭਾਈ ਜਲਣ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਉਹ ਸਰਬ ਕਲਾ ਸਮਰੱਥ, ਤੁਸੀਂ ਸਰਬ ਕਲਾ ਸਮਰੱਥ ਹੋ, ਜੋ ਚਾਹੇ ਕਰ ਸਕਦੇ ਹੋ,
ਮੁਗਲ ਸਦਨ ਮੈਂ ਸਰਮਾ ਮਾਇਆ, ਇਸ ਬਾਸਰ ਬਾਤੈ ਮਨ ਪਾਇਆ,
ਮਹਾਰਾਜ ਜਿਹੜੇ ਆ ਮੁਗਲ ਨੇ ਨਾ ਤੁਰਕ, ਮੁਗਲਾਂ ਦੇ ਘਰ ਦੇ ਵਿਚ ਜਿਹੜੀ ਸ਼ਰਮਾ, ਸ਼ਰਮਾ ਕਹਿੰਦੇ ਨੇ ਕੁੱਤੀ ਨੂੰ, ਮਾਇਆ ਰੂਪੀ ਕੁੱਤੀ ਜਿਹੜੀ ਆ ਉਹ ਮੁਗਲਾਂ ਦੇ ਘਰ ਦੇ ਵਿਚ ਸੀ ਪਹਿਲਾਂ, ਯਾਨੀ ਕਿ ਜਿਹੜਾ ਦੇਸ਼ ਦਾ ਰਾਜ ਭਾਗ ਸੀ ਉਹ ਮੁਗਲਾਂ ਦੇ ਘਰ ਚ ਸੀ, ਤੇ ਇਹ ਜਿਹੜੀ ਮਾਇਆ ਰੂਪੀ ਕੁੱਤੀ ਆ ਇਹ ਪਹਿਲਾਂ ਤੁਰਕਾਂ ਦੇ ਘਰ ਵਿਚ ਸੀ,
ਰਾਵਰ ਨੇ ਗੈ ਕਰ ਲੀਨ ਪਾਵੇ ਸਾਥ ਬੰਦ ਬੁਕੀਨ,
ਉਹ ਜਿਹੜੀ ਕੁੱਤੀ ਸੀ ਤੁਰਕਾਂ ਦੇ ਘਰ, ਮਹਾਰਾਜ ਉਹ ਖੋ ਕੇ ਤੁਸੀਂ ਆਪਣੇ ਪਾਵੇ ਨਾਲ ਬੰਨ ਛੱਡੀ ਹੈ, ਉਹ ਜਿਹੜੀ ਮਾਇਆ ਰੂਪੀ ਕੁੱਤੀ ਸੀ ਨਾ ਤੁਰਕਾਂ ਦੇ ਘਰ, ਉਹ ਤੁਸੀਂ ਆਪਣੇ ਪਾਵੇ ਨਾਲ ਬੰਨ ਛੱਡੀ ਹੈ,
ਇਸਨੇ ਅਖਲ ਜਗਤ ਕੋ ਕਾਟਾ,
ਇਹ ਮਾਇਆ ਰੂਪੀ ਕੁੱਤੀ ਇਹੋ ਜੀ ਜਿਹੜੀ ਸਾਰੇ ਜਗਤ ਨੂੰ ਕੱਟਦੀ ਵੱਢਦੀ ਹੈ,
ਉਹ ਭੌਂਕਤ ਹੈ ਸਭ ਨੂੰ ਉਚਾਟਾ,
ਉਹ ਮਹਾਰਾਜ ਤੁਸੀਂ ਪਾਵੇ ਨਾਲ ਬੰਨੀ ਹੋਈ ਹੈ, ਜਦੋਂ ਉਹ ਭੌਂਕਦੀ ਹੈ ਤੇ ਲੋਕਾਂ ਦਾ ਮਨ ਉਚਾਟ ਹੋ ਜਾਂਦਾ ਹੈ,
ਕੂਕਰ ਮੁਗਲ ਕੋ ਪਕੈ ਦੌਰਤ,
ਮਹਾਰਾਜ ਜੀ ਜਿਹੜੇ ਆ ਮੁਗਲ ਨੇ ਨਾ ਕੂਕਰ ਕੁੱਤਿਆਂ ਦੇ ਸਮਾਨ ਨੇ, ਉਸ ਕੁੱਤੀ ਨੂੰ ਵੇਖ ਕੇ ਦੌੜੇ ਆਉਂਦੇ ਨੇ ਭੱਜ ਕੇ ਉਹਨੂੰ ਲੈਣ ਵਾਸਤੇ,
ਭਇਓ ਲੱਕ ਮੱਤ ਤੇ ਬੋਰਤ,
ਮਹਾਰਾਜ ਬੌਰੇ ਹੋ ਜਾਂਦੇ ਨੇ, ਪਾਗਲ ਹੋ ਜਾਂਦੇ ਨੇ, ਤਾਂ ਆਉਂਦੇ ਨੇ ਚੜ ਚੜ ਕੇ ਤੁਹਾਡੇ ਤੇ,
ਮਾਰਤ ਮਰਤ ਖੇਦ ਕੋ ਪਾਏ,
ਮਰਦੇ ਨੇ ਤੇ ਮਾਰਦੇ ਨੇ ਆ ਕੇ ਖੇਦ ਪਾਉਂਦੇ ਨੇ, ਉਹ ਮਾਇਆ ਰੂਪੀ ਕੁੱਤੀ ਲੈਣਾ ਚਾਹੁੰਦੇ ਨੇ ਤੁਹਾਡੇ ਕੋਲੋਂ,
ਭੌਂਕਤ ਖੁਨਸ ਤੁਹਾਡੇ ਉਹ ਨਾ ਜਾਏ,
ਭੌਂਕਦੇ ਨੇ ਖੁਨਸਦੇ ਨੇ ਪਰ ਉਹਨਾਂ ਦਾ ਕੋਈ ਜ਼ੋਰ ਨੀ ਚੱਲਦਾ ਤੁਹਾਡੇ ਤੇ,
ਜਿਜ ਪਰਿਅੰਕ ਪਾਵੇ ਤੇ ਤਿਆਗੋ ਬੰਦੋ ਇਸ ਨਿਕਟ ਲਾਗਨ।
ਮਹਾਰਾਜ ਜੀ ਏਦਾਂ ਕਰੋ ਵੀ ਜੇ ਤੁਸੀਂ ਤੁਰਕਾਂ ਤੋਂ ਖਹਿੜਾ ਛਡਾਣਾ ਨਾ ਤਾਂ ਉਹਨੂੰ ਛੱਡ ਦਿਓ ਜਿਹੜੀ ਪਾਵੇ ਨਾਲ ਬੱਧੀ ਹੋਈ ਹੈ, ਉਹਨੂੰ ਖੋਲ ਦਿਓ, ਉਹਨੂੰ ਛੱਡ ਦਿਓ ਤੇ ਮਹਾਰਾਜ ਜੀ ਤੁਰਕ ਵੀ ਹਟ ਜਾਣਗੇ।
ਬੌਰ ਮੁਗਲ ਸਗਲੇ ਹਟ ਜਾਣ,
ਮੁਗਲ ਵੀ ਸਾਰੇ ਹਟ ਜਾਣਗੇ, ਮੁੜ ਜਾਣਗੇ।
ਖਿਆਲ ਨਾ ਪਰੇ ਸਮੀਪ ਨਾ,
ਇਹ ਨੀ ਫਿਰ ਤੁਹਾਡੇ ਖਿਆਲ ਚ ਪੈਣ ਲੱਗੇ, ਨਾ ਹੀ ਨੇੜੇ ਆਉਣਗੇ।
ਬਿਗਸੇ ਸੁਣ ਸ਼੍ਰੀ ਹਰਗੋਬਿੰਦ,
ਹਰਗੋਬਿੰਦ ਸਾਹਿਬ ਸੁਣ ਕੇ ਹੱਸ ਪਏ। ਗੱਲ ਹੀ ਇਹੋ ਜੀ, ਕਈ ਜਲਨ ਸਾਧ ਨੇ, ਮਹਾਰਾਜ ਜੀ ਸੁਣ ਕੇ ਹੱਸ ਪਏ।
ਮੰਦ ਬੁੱਕ ਜਨ ਅਰਬਿੰਦ,
ਸਤਿਗੁਰੂ ਜੀ ਬਹੁਤ ਸੁੰਦਰ ਹੱਸੇ ਮੁਸਕਰਾਏ।
ਬੰਦੀ ਗਈ ਸੋ ਬੰਦੀ ਰਹੇ, ਛੋਟੇ ਨਾ ਕਿਨ ਜੇ ਛੂਟਨ ਚਾਹੇ।
ਕਹਿੰਦੇ ਜਲਣ ਸਾਧ ਜਿਹੜੀ ਹੁਣ ਬੰਨੀ ਗਈ ਆ, ਉਹਨੂੰ ਬੰਨੀ ਰਹਿਣ ਦਈਏ, ਉਹਨੂੰ ਹੁਣ ਬੰਨੀ ਰਹਿਣ ਦਈ, ਹੁਣ ਉਹਨੂੰ ਛੱਡਣ ਦਾ ਖਿਆਲ ਨਾ ਕਰੀਏ, ਉਹਨੂੰ ਛੱਡਣਾ ਨਹੀਂ ਆਪਾਂ।
ਭੋਲਾ ਭੋਲਾ ਭਗਤ ਤੂੰ ਸੰਤ,
ਭੋਲਾ ਸੰਤ ਹੈ, ਤੈਨੂੰ ਕੀ ਪਤਾ ਵੀ ਉਹ ਕੁੱਤੀ, ਯਾਨੀ ਕਿ ਮਾਇਆ ਰੂਪੀ ਕੁੱਤੀ ਦਾ ਮਤਲਬ ਸੀ ਜਿਹੜਾ ਦੇਸ਼ ਦਾ ਰਾਜ ਸੀ ਨਾ ਉਸ ਵੇਲੇ ਮੁਗਲਾਂ ਦੇ ਹੱਥ ਵਿੱਚ, ਉਹ ਸਤਿਗੁਰੂ ਜੀ ਨੇ ਆਪਣੇ ਕਾਬੂ ਕਰ ਲਿਆ, ਉਹਨੂੰ ਖੋਣ ਵਾਸਤੇ ਆਉਂਦੇ ਸੀ। ਮਹਾਰਾਜ ਜੀ ਕਹਿੰਦੇ ਇਹ ਤਾਂ ਹੁਣ ਬੰਨੀ ਗਈ ਹੈ, ਇਹ ਤਾਂ ਹੁਣ ਅਸੀਂ ਆਪਣੇ ਸਿੱਖਾਂ ਨੂੰ ਦੇਣੀ ਹੈ, ਇਹ ਰਾਜ ਭਾਗ ਤਾਂ ਹੁਣ ਆਪਣੇ ਸਿੱਖਾਂ ਨੂੰ ਦੇਣਾ।
ਭੋਲਾ ਭਗਤ ਐ ਤੂੰ ਸੰਤ, ਸਿਮਰ ਏਕ ਸ੍ਰੀ ਗੁਰ ਭਗਵੰਤ।
ਭੋਲਾ ਸੰਤ ਹੈ ਤੂੰ ਤਾਂ ਬਹਿ ਕੇ ਪਰਮੇਸ਼ਰ ਦਾ ਭਜਨ ਕਰ, ਪਰਮੇਸ਼ਰ ਦੀ ਬੰਦਗੀ ਕਰ।
ਸੁਣ ਜਲਣ ਪਦ ਪੰਕਜ ਨਮੋ,
ਸੁਣ ਕੇ ਭਾਈ ਜਲਣ ਨੇ ਮੱਥਾ ਟੇਕਿਆ,
ਸਰਬ ਕਰੀ ਤੇ ਸਮੋ,
ਸਭ ਪ੍ਰਕਾਰ ਦੀ ਸੇਵਾ ਕੀਤੀ,
ਭਗਤ ਗਿਆਨ ਕੀ ਚਰਚਾ ਚਾਰੋ,
ਭਗਤ ਗਿਆਨ ਦੀ ਚਰਚਾ ਹੋਈ,
ਕਰੀ ਮੁਦਰ ਚਿਤ ਜਾਨਤ ਸਾਰੋ,
ਬੜੀ ਖੁਸ਼ੀ ਹੋਈ ਸਾਰਿਆਂ ਦੇ ਮਨਾਂ ਵਿਚ ਚਰਚਾ ਕਰਕੇ,
ਜਿਸ ਜਿਸ ਵਿਦ ਤੋਂ ਬੂਜਤ ਰਹੇ ਹੋ,
ਜਿਵੇਂ ਜਿਵੇਂ ਭਾਈ ਜਲਣ ਨੇ ਸਤਿਗੁਰਾਂ ਨੂੰ ਪੁੱਛਿਆ,
ਦਇਆ ਸਿੰਧ ਸਿਮ ਉੱਤਰ ਦੇ ਹੋ,
ਸਤਿਗੁਰਾਂ ਨੇ ਉਸੇ ਤਰ੍ਹਾਂ ਹੀ ਅੱਗੋ ਜਵਾਬ ਦਿੱਤਾ,
ਏਕ ਨਿਸਾ ਬਸ ਕਰ ਗੋਸਾਏ, ਸੁਪਤ ਚਿਤਾ ਸੁਖ ਸਕਲ ਬਿਤਾਏ।
ਰਾਤ ਸਤਿਗੁਰੂ ਜੀ ਭਾਈ ਜਲਣ ਸਾਧ ਕੋਲ ਰਹੇ, ਰਾਤ ਬਤੀਤ ਕੀਤੀ,
ਸੋਚ ਛਨਾਨ ਥਾਨ ਪ੍ਰਸਥਾਨੇ, ਕਰੀ ਅਖੀਰ ਬ੍ਰਿਤੀ ਉਦਿਆਨੇ।
ਅਗਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਤਿਗੁਰੂ ਜੀ ਫੇਰ ਸ਼ਿਕਾਰ ਤੇ ਚੜ ਪਏ।
ਮਨ ਸੁਦਾ ਸਰ ਬੋਰ ਬੇਰਾਜੇ, ਜੋ ਗੁਰ ਰਾਖੇ ਦਾਤ ਕੀ ਲਾਜੇ।
ਸਤਿਗੁਰੂ ਜੀ ਸੁਦਾ ਸਰ ਅੰਮ੍ਰਿਤਸਰ ਵਾਪਸ ਆ ਗਏ, ਐਸੇ ਸਤਿਗੁਰੂ ਜਿਹੜੇ ਆਪਣੇ ਦਾਸਾਂ ਦੀ ਲਾਜ ਰੱਖਦੇ ਨੇ। ਪੜ੍ਹਦੇ ਪੂਰਾ ਕਰ,
ਸੋਚ ਇਸ਼ਨਾਨ ਥਾਨ ਪ੍ਰਸਥਾਨੇ, ਕਰੀ ਅਖੇਰ ਬਿਤੀ ਉਦਿਆਨੇ, ਆਨ ਸੁਦਾ ਸਰ ਬੋਰ ਬਿਰਾਜੇ, ਜੋ ਗੁਰ ਰਾਖੇ ਦਾਸ ਕੀ ਲਾਜੇ। ਸਤ ਅਕਾਲ ਦੋਨੋ ਕਾਲ, ਦਰਸ਼ਨ ਦੇ ਸਿੱਖ ਕਰਤ ਨਿਆਲ।
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਦੋਨੋ ਵਕਤ ਸਤਿਗੁਰੂ ਜੀ ਦਰਸ਼ਨ ਦਿੰਦੇ ਨੇ।
ਸੰਗਤ ਨਹੀਂ ਆਨ ਸਿਕੋਵਤ,
ਸੰਗਤਾਂ ਰੋਜ਼ ਆਉਂਦੀਆਂ ਨੇ।
ਅਗ ਉਹ ਘਨ ਹੱਥ ਦਰਸ਼ਨ ਜੋਵਤ,
ਦਰਸ਼ਨ ਕਰਕੇ ਪਾਪਾਂ ਦਾ ਨਾਸ ਹੁੰਦਾ ਹੈ।
ਅੱਖੋਂ ਦਰਬ ਚਲਿਓ ਨਿਤ ਆਵਤ,
ਲੱਖਾਂ ਰੁਪਈਆ ਸਤਿਗੁਰਾਂ ਦੇ ਚਰਨਾਂ ਚ ਚੜਾਵਾ ਆਉਂਦਾ ਹੈ।
ਜਿਵੇਂ ਖਰਚ ਹੋਤ ਸਭ ਜਾਵਤ,
ਜਿਵੇਂ ਆਉਂਦਾ ਉਦਾਂ ਹੀ ਖਰਚਾ ਕਰ ਦਿੰਦੇ ਨੇ, ਸਤਿਗੁਰੂ ਜੀ ਜੋੜ ਕੇ ਨੀ ਰੱਖਦੇ।
ਯੋਧਾ ਕਰੇ ਸਕੇਲਨ ਕਨੇ,
ਬੜੀਆਂ ਫੌਜਾਂ ਸਤਿਗੁਰਾਂ ਨੇ ਭਰਤੀ ਕਰ ਲਈਆਂ ਨੇ।
ਬਸਤਰ ਸ਼ਸਤਰ ਭੂਖਣ ਤੋਂ ਬਣੇ,
ਬੜੇ ਸੋਹਣੇ ਬਸਤਰ ਸ਼ਸਤਰ ਮਹਾਰਾਜ ਜੀ ਨੇ ਰੱਖੇ ਨੇ।
ਤੁਰੰਗਨ ਕੀ ਖਰੀਦ ਬੋ ਕਰੇ,
ਪਰਾਗਰਾਂ ਕੋਲੋਂ ਘੋੜੇ ਖਰੀਦ ਕੇ ਰੱਖਦੇ ਨੇ।
ਚਪਲ ਚ ਲਾਕ ਮਾ ਬਲ ਧਰੇ,
ਬੜੇ ਬੜੇ ਸੋਹਣੇ ਚਪਲ ਚੰਚਲ ਘੋੜੇ ਖਰੀਦਦੇ ਨੇ।
ਕਰੇ ਸੁਭਟ ਗਨ ਕੋ ਅਸਵਾਰ,
ਸਾਰੇ ਸੁਭਟਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਵਾਇਦ ਕਰਾਉਂਦੇ ਨੇ।
ਅਸਰ ਖਰੀਦੇ ਅਨੇਕ ਪ੍ਰਕਾਰ,
ਅਨੇਕਾਂ ਪ੍ਰਕਾਰ ਦੇ ਵਧੀਆ ਵਧੀਆ ਬੰਦੂਕਾਂ ਢਾਲਾਂ ਨੇਜੇ ਬਰਛੇ ਕਿਰਪਾਨਾਂ ਖਰੀਦਦੇ ਨੇ।
ਦੇਸ਼ ਵਿਦੇਸ਼ਨ ਤੇ ਸਿੱਖ ਲਿਆਵੈ, ਖੁਸ਼ੀ ਲੈ ਗੁਰ ਅਗਰ ਚਡਾਵੈ।
ਸਿੱਖ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਸ਼ਸਤਰ ਭੇਟ ਕਰਦੇ ਮਹਾਰਾਜ ਜੀ, ਉਹਨਾਂ ਤੇ ਬੜੀਆਂ ਖੁਸ਼ੀਆਂ ਕਰਦੇ ਨੇ।
ਭਗਤ ਗਿਆਨ ਕਹਿ ਜੰਗ ਪ੍ਰਸੰਗ,
ਕਹਿੰਦੇ ਜਾਂ ਤਾਂ ਸਤਿਗੁਰਾਂ ਦੇ ਦਰਬਾਰ ਚ ਦੋ ਗੱਲਾਂ ਹੁੰਦੀਆਂ ਨੇ, ਜਾਂ ਤਾਂ ਭਗਤੀ ਦੀ ਹੁੰਦੀ ਹੈ ਜਾਂ ਜੰਗ ਦੀ ਹੁੰਦੀ ਹੈ, ਜਾਂ ਸੰਤਗੀਰੀ ਦੀ ਜਾਂ ਸਿਪਾਹੀ ਪੁਣੇ ਦੀ।
ਕਰੇ ਸੁਣੇ ਬੋਬਿਦ ਮਿਲ ਸੰਗ,
ਉਹ ਸਾਰੇ ਸੂਰਮੇ ਬਹਿ ਕੇ ਭਗਤੀ ਦੀਆਂ ਗੱਲਾਂ ਜਾਂ ਜੰਗ ਯੁੱਧ ਦੀਆਂ ਗੱਲਾਂ ਕਰਦੇ ਨੇ।
ਸਰਦਾਰ ਬਾਬੀ ਕੀਰਤਨ ਕਰੇ, ਸੁਣੇ ਪ੍ਰੇਮ ਤੇ ਸਿੱਖ ਜਗ ਤਰੇ।
ਰਬਾਬੀ ਸਦਾ ਸਤਿਗੁਰਾਂ ਦੇ ਦਰਬਾਰ ਚ ਕੀਰਤਨ ਕਰਦੇ ਨੇ, और प्यार वाले गुरसिख बह के प्यार नाल कीर्तन सुनदे ने। ਕਿਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਮਹਾਰਾਜ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ